ਬੌਲੀ ਸਾਹਿਬ ਦਾ ਕੜ ਟੁੱਟਣ ਦੇ ਨਾਲ ਚਿਤੌੜ ਦਾ ਕਿਲ੍ਹਾ ਵੀ ਫਤਿਹ ਹੋਇਆ। ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਬਾਦਸ਼ਾਹ ਅਕਬਰ ਚਾਹੁੰਦਾ ਹੈ ਸਤਿਗੁਰਾਂ ਦੇ ਦੀਦਾਰ ਕਰਨਾ। ਮਨ ਦੇ ਵਿੱਚ ਬੜੀ ਲਾਲਸਾ ਹੈ ਕਿ ਜਦੋਂ ਵੀ ਕਿਤੇ ਸਮਾਂ ਪ੍ਰਾਪਤ ਹੋਇਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇ ਜਾ ਕੇ ਮੈਂ ਦੀਦਾਰ ਕਰਾਂਗਾ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਪ੍ਰਭ ਕੀ ਉਸਤਤ ਕਰਹੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਮੂਹ ਸੰਗਤਾਂ ਪ੍ਰੇਮ ਨਾਲ ਜਪੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀਓ।
ਲਵਪੁਰ ਚਲੈ ਮਿਲੈ ਦਰਸਾਵੈ।
ਬਾਦਸ਼ਾਹ ਅਕਬਰ ਦੇ ਮਨ ਵਿੱਚ ਬੜੀ ਲਾਲਸਾ ਸੀ ਕਿ ਉਸ ਗੁਰੂ ਸਾਹਿਬ ਦੇ ਮੈਂ ਦਰਸ਼ਨ ਕਰਨਾ ਚਾਹੁੰਦਾ ਜਿਨ੍ਹਾਂ ਦੇ ਬਚਨਾਂ ਨਾਲ ਚਿਤੌੜ ਦਾ ਕਿਲ੍ਹਾ ਜਿਹੜਾ ਉਹ ਫਤਿਹ ਹੋ ਗਿਆ, ਤੇ ਜਿਸ ਦਿਨ ਲਾਹੌਰ ਚੱਲਾਂਗੇ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾਂਗੇ।
ਇਮ ਨਿਸ਼ਚੈ ਕਰ ਪ੍ਰੇਮ ਬਢਾਵੈ।
ਇਸ ਤਰ੍ਹਾਂ ਹਿਰਦੇ ਵਿੱਚ ਨਿਸ਼ਚਾ ਕਰਕੇ ਬਾਦਸ਼ਾਹ ਅਕਬਰ ਸਤਿਗੁਰਾਂ ਦੇ ਪ੍ਰਤੀ ਆਪਣਾ ਪ੍ਰੇਮ ਵਧਾਉਂਦਾ ਹੈ।
ਬਸੀ ਖੱਤਰੀ ਗੰਗੋ ਨਾਮਾ।
ਬਸੀ ਦਾ ਰਹਿਣ ਵਾਲਾ ਇੱਕ ਖੱਤਰੀ ਸੀ ਜਿਹਦਾ ਨਾਮ ਗੰਗੋ ਹੈ। ਇਹਨੂੰ ਗੰਗੋ ਬਸੀ ਵੀ ਕਹਿੰਦੇ ਸਨ। ਇਤਿਹਾਸ ਵਿੱਚ ਐਸਾ ਨਾਮ ਵੀ ਮਿਲਦਾ ਹੈ ਤੇ ਗੁਰੂ ਸਾਹਿਬ ਜੀ ਨੇ ਇਹਨੂੰ ਗੰਗੋ ਸ਼ਾਹ ਵੀ ਆਖਿਆ। ਤੋ ਬਸੀ ਦਾ ਰਹਿਣ ਵਾਲਾ ਏ ਜਿਹੜਾ ਸਿੱਖ ਭਾਈ ਗੰਗੋ।
ਧਨ ਵਿਵਹਾਰ ਕਰਨ ਤੇ ਕੰਮ।
ਧਨ ਦੀ ਖਾਤਰ ਕਾਰ ਵਿਹਾਰ ਕਰਦੇ ਸਨ। ਇਹਨਾਂ ਦਾ ਭਾਰੀ ਵਪਾਰ ਚੱਲਦਾ ਸੀ।
ਦਰਬ ਹਜ਼ਾਰੋ ਬਨਜ ਚਲਾਵੈ।
ਨੇਤਾ ਪ੍ਰਤੀ ਹਜ਼ਾਰਾਂ ਰੁਪਏ ਦਾ ਵਪਾਰ ਚਲਾਉਂਦੇ ਹਨ।
ਨਿਤ ਪ੍ਰਤ ਮਤ ਕਰ ਅਧਿਕ ਵਧਾਵੈ।
ਹਰ ਰੋਜ਼ ਆਪਣੀ ਬੁੱਧੀ ਦੇ ਨਾਲ ਆਪਣੀ ਬੁੱਧੀ ਦੀ ਵਰਤੋਂ ਕਰਕੇ ਆਪਣਾ ਵਪਾਰ ਦਿਨ ਪ੍ਰਤ ਦਿਨ ਵਧਾਉਂਦੇ ਨੇ ਜਿਹਦੇ ਵਿੱਚੋਂ ਅਣਗਿਣਤ ਧਨ ਦਾ ਲਾਭ ਪ੍ਰਾਪਤ ਹੁੰਦਾ ਹੈ।
ਬਿਗੜਿਓ ਇੱਕ ਵਾਰ ਵਿਵਹਾਰ।
ਇੱਕ ਵਾਰੀ ਗੰਗੋ ਸ਼ਾਹ ਦਾ ਕਾਰ ਵਿਹਾਰ ਵਿਗੜ ਗਿਆ ਹੈ।
ਪਾਇਸ ਤੋਟਾ ਜਿਤ ਕਿਤ ਸਾਰੈ।
ਹਰ ਪਾਸੇ ਜਿੱਥੇ ਜਿੱਥੇ ਤਾਈ ਇਹਨਾਂ ਦਾ ਵਪਾਰ ਚੱਲਦਾ ਸੀ ਉੱਥੇ ਘਾਟਾ ਪੈ ਗਿਆ ਹੈ।
ਨਹੀਂ ਸਹਾਇਕ ਕੋ ਤਿਸ ਪਯੋ।
ਤੇ ਕੋਈ ਵੀ ਇਹਦਾ ਮਦਦਗਾਰ ਨਹੀਂ ਬਣਿਆ। ਸੁਭਾਵਿਕ ਹੈ ਜਦੋਂ ਔਖਾ ਸਮਾਂ ਹੁੰਦਾ ਕੋਈ ਮਦਦਗਾਰ ਨਹੀਂ ਬਣਦਾ। ਹਰ ਕਿਸੇ ਨੂੰ ਇਹ ਲੱਗਦਾ ਵੀ ਕਿਤੇ ਸਾਡੇ ਕੋਲੋਂ ਕੁਝ ਮੰਗ ਨਾ ਲਵੇ, ਕਿਉਂਕਿ ਖੁਦ ਗਰਜ਼ੀ ਕਰਕੇ ਮਨੁੱਖ ਦੂਜੇ ਨਾਲ ਜੁੜਦਾ। ਇੱਕ ਵਿਦਵਾਨ ਸੱਜਣ ਕਹਿੰਦਾ ਕੋਇਲ ਵੀ ਅੰਬ ਦੇ ਉੱਪਰ ਬਹਿ ਕੇ ਉਸ ਦਿਨ ਪੁਕਾਰਦੀ ਹੈ, ਉਸ ਦਿਨ ਮਿੱਠੇ ਗੀਤ ਗਾਉਂਦੀ ਹੈ ਜਦੋਂ ਅੰਬ ਤੇ ਬੂਰ ਹੋਵੇ। ਉਂਝ ਤਾਂ ਕੋਇਲ ਵੀ ਆ ਕੇ ਅੰਬ ਤੇ ਨਹੀਂ ਬਹਿੰਦੀ। ਤੋ ਸੁਭਾਵਿਕ ਹੈ ਮਨੁੱਖ ਜਿਹੜਾ ਖੁਦ ਗਰਜ ਹੋਣੇ ਕਰਕੇ ਜਿੱਥੋਂ ਕਿਤੋਂ ਸੁੱਖ ਪ੍ਰਾਪਤ ਹੁੰਦਾ, ਲੋੜ ਪੂਰੀ ਹੁੰਦੀ ਹੈ, ਉੱਥੇ ਜਾ ਕੇ ਜੁੜਦਾ। ਪਰ ਜਦੋਂ ਕਿਸੇ ਪਾਸ ਦੁੱਖ ਆ ਜਾਵੇ ਜਿਨ੍ਹਾਂ ਨਾਲ ਜੁੜਿਆ ਉਹਦੇ ਤੋਂ ਹੀ ਦੂਰ ਹੋ ਜਾਂਦਾ ਹੈ। ਭਾਈ ਗੰਗੋ ਸ਼ਾਹ ਦੀ ਐਸੀ ਦਸ਼ਾ ਹੋ ਗਈ ਜਦੋਂ ਕਾਰ ਵਿਹਾਰ ਹਰ ਪਾਸੇ ਵਿਗੜ ਗਿਆ ਤੇ ਕੋਈ ਵੀ ਇਹਨਾਂ ਦਾ ਮਦਦਗਾਰ ਨਾ ਬਚਿਆ।
ਹੁਤੋ ਉਧਾਰਨ ਸੋ ਕਿਨ ਦਇਓ।
ਸਾਧ ਸੰਗਤ ਜੀ ਜਿਨ੍ਹਾਂ ਲੋਕਾਂ ਨੂੰ ਗੰਗੋ ਸ਼ਾਹ ਨੇ ਉਧਾਰਾ ਪੈਸਾ ਵੀ ਦਿੱਤਾ ਸੀ ਨਾ, ਜਾਂ ਉਹਨਾਂ ਨੇ ਸਾਜੋ ਸਮਾਨ ਉਧਾਰਾ ਦਿੱਤਾ ਸੀ, ਕਿਸੇ ਨੇ ਮੋੜਿਆ ਨਹੀਂ ਹੈ।
ਬੜਾ ਕਸ਼ਟ ਹੋਏ ਸਿਮਨ ਮਾਹੀ।
ਮਨ ਦੇ ਵਿੱਚ ਬੜਾ ਭਾਰੀ ਕਸ਼ਟ ਪ੍ਰਾਪਤ ਹੋਇਆ ਹੈ।
ਸੋ ਉਪਚਾਰ ਚੱਲਿਓ ਤਿਸ ਨਾਹੀ।
ਬੜੇ ਉਪਚਾਰ ਕੀਤੇ, ਇਲਾਜ ਕਰੀ ਕੀਤੇ ਨੇ, ਤਰੀਕੇ ਵਰਤੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਸੰਕਟ ਵਿੱਚੋਂ ਬਾਹਰ ਨਿਕਲ ਸਕਾਂ, ਪਰ ਉਹਨਾਂ ਦਾ ਕੋਈ ਉਪਚਾਰ ਨਹੀਂ ਚੱਲਿਆ।
ਨਿਜ ਕੁਟੰਬ ਸੰਬੰਧੀ ਆਨ।
ਆਪਣਾ ਪਰਿਵਾਰ ਤੇ ਜਿਤਨੇ ਵੀ ਸਾਖ ਸੰਬੰਧੀ ਰਿਸ਼ਤੇਦਾਰ ਸਨ।
ਅਰਜਨ ਸੰਗ ਬਨਜ ਕੋ ਠਾਨ।
ਔਰ ਗੰਗੋ ਸ਼ਾਹ ਜਿਨ੍ਹਾਂ ਦੇ ਨਾਲ ਕਾਰ ਵਿਹਾਰ ਕਰਦਾ ਸੀ, ਆਪਣਾ ਵਪਾਰ ਕਰਦਾ ਸੀ।
ਸਖਾ ਆਦ ਸਭ ਤੇ ਦੁਖ ਪਾਇਸ।
ਇਥੋਂ ਤਾਈ ਕਿ ਉਹਨਾਂ ਦੇ ਸਖਾ ਮਿੱਤਰ ਆਦਿ ਸੁਹਿਰਦ ਜਿਹੜੇ ਸਨ ਉਹਨਾਂ ਦੇ ਕੋਲੋਂ ਵੀ ਭਾਰੀ ਦੁੱਖ ਦੀ ਪ੍ਰਾਪਤੀ ਕੀਤੀ ਹੈ।
ਟਿਕਿਓ ਨਾ ਪਗ ਕਰ ਰਹੇ ਉਪਾਇਸ।
ਬੜੇ ਉਪਾਅ ਕੀਤੇ ਪਰ ਇਹਨਾਂ ਦਾ ਜਿਹੜਾ ਪੈਰ ਹੈ ਉਹ ਬਸੀ ਵਿੱਚ ਟਿਕ ਨਾ ਸਕਿਆ।
ਜਹੋਂ ਦਿਸ਼ ਤੇ ਜਬ ਸੰਕਟ ਭਰਿਓ,
ਜਦੋਂ ਚਾਰ ਚੁਫੇਰੇ ਤੋਂ ਭਾਰੀ ਸੰਕਟ ਦੀ ਪ੍ਰਾਪਤੀ ਹੋ ਗਈ ਹੈ।
ਸਤਿਗੁਰ ਸੋ ਜਸ ਸਰਵਣ ਤਿਨ ਕਰਿਓ,
ਤੇ ਗੰਗੋ ਸ਼ਾਹ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਭਾਰੀ ਜਸ ਸਰਵਣ ਕੀਤਾ ਹੈ।
ਸ਼ੋਰ ਸਭਿਨ ਕੋ ਨਿਕਸਿਓ ਕੈਸੇ,
ਹੁਣ ਪਤਾ ਲੱਗਿਆ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਕੋਈ ਹੋਰ ਜਗ੍ਹਾ ਹੀ ਨਹੀਂ, ਕੋਈ ਹੋਰ ਥਾਂ ਉਹ ਹੀ ਨਹੀਂ ਕਿ ਜਿੱਥੇ ਜਾ ਕੇ ਮੈਨੂੰ ਟਿਕਾ ਤੇ ਸੁੱਖ ਦੀ ਪ੍ਰਾਪਤੀ ਹੋ ਸਕੇ। ਇਸ ਵਾਸਤੇ ਜਿਤਨੇ ਰਿਸ਼ਤੇਦਾਰ ਸਾਖ ਸੰਬੰਧੀ ਘਰ ਪਰਿਵਾਰ ਉਹਨਾਂ ਸਾਰਿਆਂ ਤੋਂ ਕਹਿੰਦੇ ਮੌਕਾ ਤਾੜ ਕੇ ਅੱਖ ਬਚਾ ਕਰਕੇ,
ਫਸਿਓ ਜਾਲ ਝੱਖ ਤਿਆਗਿਓ ਜੈਸੇ,
ਤੁਰੰਤ ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵੱਲ ਚਾਲਾ ਪਾ ਦਿੱਤਾ। ਕਵੀ ਜੀ ਕਹਿੰਦੇ ਜਿਵੇਂ ਕੋਈ ਮੱਛ ਜਾਲ ਦੇ ਵਿੱਚ ਫਸਿਆ ਹੁੰਦਾ ਨਾ ਤੇ ਚਾਟੋ ਨੂੰ ਤਿਆਗ ਕੇ ਬਾਹਰ ਨਿਕਲ ਕੇ ਉਹਦੇ ਤੋਂ ਦੂਰ ਹੋ ਜਾਂਦਾ, ਇਸੇ ਤਰ੍ਹਾਂ ਹੀ ਕਹਿੰਦੇ ਗੰਗੋ ਸ਼ਾਹ ਨੇ ਆਪਣਾ ਘਰ ਪਰਿਵਾਰ ਰਿਸ਼ਤੇਦਾਰ ਸਾਖ ਸੰਬੰਧੀ ਸਾਰਿਆਂ ਨੂੰ ਛੱਡ ਦਿੱਤਾ ਹੈ।
ਔਰ ਸ਼੍ਰੀ ਅਮਰ ਆਸ ਇੱਕ ਧਾਰੀ,
ਹਿਰਦੇ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਸ ਧਾਰਨ ਕੀਤੀ ਹੈ।
ਪਰੋ ਸ਼ਰਨ ਹੋਏ ਦੁੱਖ ਤੇ ਭਾਰੀ,
ਹਿਰਦੇ ਵਿੱਚ ਬੜਾ ਭਾਰੀ ਦੁੱਖ ਸੀ, ਸਤਿਗੁਰਾਂ ਦੀ ਸ਼ਰਨ ਆ ਪਏ ਹਨ।
ਦ੍ਰਿੜ ਪ੍ਰਤੀਤ ਧਰ ਦਰਸ਼ਨ ਆਇਓ,
ਹਿਰਦੇ ਵਿੱਚ ਦ੍ਰਿੜ ਪ੍ਰਤੀਤ ਧਾਰਨ ਕਰਕੇ, ਨਿਚਾ ਧਾਰਨ ਕਰਕੇ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕੀਤੇ ਹਨ।
ਪ੍ਰਥਮ ਦੇਗ ਤੇ ਭੋਜਨ ਖਾਇਓ,
ਸਤਿਗੁਰਾਂ ਦੀ ਜਿਹੜੀ ਮਰਿਆਦਾ ਸੀ, ਪਹਿਲੇ ਪੰਗਤ ਪਾਛੈ ਸੰਗਤ, ਪਹਿਲਾਂ ਲੰਗਰ ਛਕਣਾ ਫਿਰ ਸੰਗਤ ਕਰਨੀ ਹੈ। ਗੁਰੂ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਲੰਗਰਾਂ ਵਿੱਚ ਜਾ ਕੇ ਪ੍ਰਸ਼ਾਦ ਪ੍ਰਾਪਤ ਕੀਤਾ, ਲੰਗਰ ਛਕਿਆ ਹੈ।
ਪ੍ਰੇਮ ਧਾਰ ਪੁਨ ਗਮਨਿਓ ਪਾਸ,
ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਗਿਆ ਹੈ।
ਦੇਖੇ ਜਬ ਮਨ ਭਇਓ ਹੁਲਾਸ,
ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਮਨ ਹੁਲਾਸ ਦੇ ਨਾਲ ਆਨੰਦ ਦੇ ਨਾਲ ਭਰ ਗਿਆ ਹੈ।
ਤਰਾਹੇ ਤਰਾਹੇ ਕਰ ਸ਼ਰਣੀ ਭਰਿਓ,
ਤਰਾਹੇ ਤਰਾਹੇ ਰੱਖ ਲਓ ਮਹਾਰਾਜ ਰੱਖ ਲਓ, ਇਹ ਬਚਨ ਕਹਿ ਕੇ ਗੰਗੋ ਸ਼ਾਹ ਮਹਾਰਾਜ ਜੀ ਦੀ ਸ਼ਰਨ ਪੈ ਗਿਆ ਹੈ।
ਗੁਰ ਪਗ ਪੰਕਜ ਪਰ ਸਿਰ ਧਰਿਓ,
ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾ ਕਮਲਾ ਉੱਪਰ ਆਪਣਾ ਸਿਰ ਰੱਖ ਦਿੱਤਾ ਹੈ।
ਬੈਠਿਓ ਨਿਕਟ ਕਹਿਓ ਗੁਰ ਦਿਆਲ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਗੰਗੋ ਸ਼ਾਹ ਬੈਠਾ, ਦਇਆ ਦੀ ਨਦਰ ਦੇ ਨਾਲ ਗੁਰਦੇਵ ਨੇ ਤੱਕਿਆ ਤੇ ਪੁੱਛਣ ਲੱਗੇ ਹਨ,
ਕਹੋ ਗੰਗੋ ਕਿਆ ਤੋਰ ਹਵਾਲ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਗੰਗੋ ਸ਼ਾਹ ਆਪਣਾ ਹਵਾਲ ਦੱਸ।
ਸੁਣ ਕੇ ਨਿਜ ਸੰਕਟ ਸਭ ਕਹਿਓ,
ਸਤਿਗੁਰਾਂ ਦੇ ਬਚਨ ਸੁਣ ਕੇ ਗੰਗੋ ਸ਼ਾਹ ਨੇ ਆਪਣਾ ਸੰਕਟ ਮਹਾਰਾਜ ਨੂੰ ਦੱਸਿਆ ਹੈ। ਔਰ ਸੰਕਟ ਦੱਸਣਾ ਵੀ ਉਸੇ ਨੂੰ ਚਾਹੀਦਾ ਜਿਹੜਾ ਸਾਡਾ ਸੰਕਟ ਕੱਟਣ ਦੇ ਲਈ ਬਲੀ ਹੋਵੇ। ਆਮ ਕਰਕੇ ਲੋਕ ਕਹਿੰਦੇ ਨੇ ਵੀ ਦੁੱਖ ਵੰਡਾਇਆ ਘਟਦਾ, ਪਰ ਗੁਰੂ ਦੇ ਨਾਲ ਦੁੱਖ ਵੰਡਾਇਆ ਦੁੱਖ ਕੱਟਿਆ ਜਾਂਦਾ ਹੈ। ਇੱਕ ਤਾਂ ਦੁੱਖ ਘਟਦਾ ਹੋਵੇਗਾ ਨਾ ਵੀ ਦੂਜਾ ਹਾਮੀ ਭਰ ਦਿੰਦਾ ਵੀ ਭਾਈ ਤੂੰ ਬੜਾ ਦੁਖੀ ਹੈ, ਦੂਜਾ ਤਾਂ ਹਾਮੀ ਭਰ ਸਕਦਾ ਨਾ ਪਰ ਕਿਸੇ ਦਾ ਦੁੱਖ ਨਹੀਂ ਲੈ ਸਕਦਾ। ਪਰ ਸਤਿਗੁਰੂ ਐਸੇ ਦਿਆਲੂ ਨੇ, ਜਦੋਂ ਕੋਈ ਭਾਵਨਾ ਨਾਲ ਮਹਾਰਾਜ ਦੇ ਚਰਨਾਂ ਵਿੱਚ ਆਉਂਦਾ ਆਪਣੇ ਪਿਆਰਿਆਂ ਦੇ ਸੰਕਟ ਮਹਾਰਾਜ ਜੀ ਕੱਢ ਦਿੰਦੇ ਹਨ।
ਪ੍ਰਭ ਜੀ ਧਨ ਤੋਟਾ ਮੈਂ ਲਹਿਓ,
ਅਰਦਾਸ ਕੀਤੀ ਪ੍ਰਭੂ ਜੀ ਮੈਨੂੰ ਮਾਇਆ ਵਿੱਚ ਧਨ ਦੇ ਵਿੱਚ ਬੜਾ ਘਾਟਾ ਪੈ ਗਿਆ ਹੈ।
ਗੁਰੂ ਕਹਿਓ ਅਬ ਦਿੱਲੀ ਜੈ,
ਮਹਾਰਾਜ ਸਮਝ ਗਏ ਵੀ ਇਹਨੂੰ ਮਾਇਆ ਹੀ ਚਾਹੀਦੀ ਹੈ, ਜੇ ਮਾਇਆ ਵਿੱਚੋਂ ਸੁਰਤ ਨਹੀਂ ਨਿਕਲੀ, ਇੰਨਾ ਘਾਟਾ ਵੀ ਪੈ ਗਿਆ, ਵਪਾਰ ਵੀ ਖਤਮ ਹੋ ਗਿਆ, ਇਸੇ ਮਾਇਆ ਕਰਕੇ ਦੁਖੀ ਹੋ ਕੇ ਘਰ ਪਰਿਵਾਰ ਛੱਡ ਕੇ ਇੱਥੇ ਆਇਆ, ਅਜੇ ਇਹਨੂੰ ਮਾਇਆ ਹੀ ਚਾਹੀਦੀ ਹੈ। ਤੇ ਪਾਤਸ਼ਾਹ ਕਹਿੰਦੇ ਜੇ ਧਨ ਵਿੱਚ ਘਾਟਾ ਪਿਆ ਸਾਡਾ ਬਚਨ ਮੰਨ ਕੇ ਦਿੱਲੀ ਵਿਖੇ ਚਲਾ ਜਾ।
ਮਾਨ ਬਾਗ ਤਹਿ ਕੋਠੀ ਪੈ,
ਸਾਡਾ ਬਚਨ ਮੰਨ ਕੇ ਉੱਥੇ ਜਾ ਕੇ ਨਾ ਸ਼ਾਹੂਕਾਰੇ ਦੀ ਆੜਤ ਦੀ ਦੁਕਾਨ ਪਾ ਲੈ।
ਸਤ ਸੰਗਤ ਕੀ ਸੇਵਾ ਕਰੋ,
ਪਰ ਇੱਕ ਬਚਨ ਯਾਦ ਰੱਖੀ, ਨਿਤਾ ਪ੍ਰਤੀ ਸਤ ਸੰਗਤ ਦੀ, ਗੁਰਸਿੱਖਾਂ ਦੀ, ਮਹਾਤਮਾ ਦੀ, ਮਹਾਂਪੁਰਸ਼ਾਂ ਦੀ ਸੇਵਾ ਕਰਨੀ ਹੈ।
ਹਵੇ ਹੈ ਦਰਬਨ ਚਿੰਤਾ ਧਰੋ,
ਸੰਗਤ ਕਰਨੀ ਹੈ, ਬਾਣੀ ਪੜ੍ਹਨੀ ਹੈ ਤੇ ਸੇਵਾ ਕਰਨੀ ਹੈ, ਤੇ ਧਨ ਦੀ ਚਿੰਤਾ ਨਾ ਕਰ, ਧਨ ਤੇਰੇ ਕੋਲ ਬਹੁਤ ਜ਼ਿਆਦਾ ਆ ਜਾਣਾ। ਪਰ ਜਿਹੜੀ ਮੂਲ ਚੀਜ਼ ਹੈ ਨਾ ਸੰਗਤ ਦੀ ਸੇਵਾ ਕਰਨੀ ਇਹ ਨਹੀਂ ਭੁੱਲਣੀ
ਸ਼੍ਰੀ ਗੁਰ ਕੀ ਆਇਸ ਲੈ ਗਇਓ
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਗੰਗੋ ਸ਼ਾਹ ਦਿੱਲੀ ਨੂੰ ਚੱਲ ਪਿਆ
ਪੁਰ ਮੈਂ ਕੋਠੀ ਪਾਵਤ ਪਇਓ
ਸਤਿਗੁਰਾਂ ਦੀ ਆਗਿਆ ਮੰਨ ਕੇ ਦਿੱਲੀ ਵਿਖੇ ਸ਼ਾਹੂਕਾਰੇ ਦੀ ਆੜਤ ਦੀ ਦੁਕਾਨ ਪਾ ਲਈ
ਮੁਗਲ ਅਚਾਨਕ ਇੱਕ ਤਹਿ ਆਇਓ
ਅਚਾਨਕ ਇੱਕ ਮੁਗਲ ਉੱਥੇ ਚੱਲ ਕੇ ਆਇਆ ਹੈ
ਲੱਖ ਮੋਹਰ ਜਿਨ ਸੰਗ ਲਦਾਇਓ
ਉਸ ਮੁਗਲ ਦੇ ਕੋਲ 1 ਲੱਖ ਸੋਨੇ ਦੀਆਂ ਮੋਹਰਾਂ ਸਨ
ਇੱਕ ਫਰਦ ਹੁੰਡੀ ਕੋ ਚਾਹੇ
ਉਹ ਹਰ ਕਿਸੇ ਕੋਲ ਜਾਂਦਾ ਕਹਿੰਦਾ ਵੀ ਇੱਕ ਫਰਦ ਤੇ ਹੁੰਡੀ ਕਰ ਦਿਓ ਅਰਥਾਤ ਵੀ ਇੱਕੋ ਕਾਗਜ਼ ਦੇ ਉੱਪਰ ਲਿਖ ਕੇ ਦੇ ਦਿਓ ਹੁੰਡੀ ਕਰ ਦਿਓ ਤਾਂ ਕਿ ਦੂਜੇ ਸ਼ਹਿਰ ਦੇ ਵਿੱਚ ਜਾ ਕੇ ਮੈਂ ਇੱਕੋ ਕਾਗਜ਼ ਤੋਂ ਹੀ ਸਾਰਾ ਧਨ ਪ੍ਰਾਪਤ ਕਰ ਲਵਾਂ
ਬੂਜਤ ਫਿਰਤ ਕੋਠੀਆਂ ਮਾਹੇ
ਜਿੰਨੇ ਵੀ ਉੱਥੇ ਆੜਤ ਦਾ ਕੰਮ ਕਰਦੇ ਸਨ ਹੁੰਡੀ ਆਦਿਕ ਦਾ ਹਵਾਲੇ ਦਾ ਜਿਹਨੂੰ ਕੰਮ ਆਪਾਂ ਕਹਿੰਦੇ ਆ ਉਹ ਕੰਮ ਕਰਦੇ ਸਨ ਤੇ ਉਹਨਾਂ ਦੇ ਕੋਲ ਜਾ ਕੇ ਮੁਗਲ ਸਾਰਿਆਂ ਕੋਲੋਂ ਪੁੱਛਦਾ ਹੈ
ਸੁਣ ਹੁੰਡੀ ਇੱਕ ਕਰੈ ਨਾ ਕੋ
ਪਰ ਜਦੋਂ ਇਹ ਸੁਣਦੇ ਨੇ ਵੀ ਇੱਕੋ ਹੁੰਡੀ ਚਾਹੀਦੀ ਇੱਕੋ ਹੀ ਕਾਗਜ਼ ਉੱਪਰ ਤੇ ਡਰਦਾ ਮਾਰਾ ਕੋਈ ਹੁੰਡੀ ਨਹੀਂ ਕਰਦਾ
ਦਰਬ ਅਧਿਕ ਤੇ ਤ੍ਰਾਸਤ ਸੋ
ਇੰਨਾ ਜ਼ਿਆਦਾ ਧਨ 1 ਲੱਖ ਸੋਨੇ ਦੀਆਂ ਮੋਹਰਾਂ ਇਸ ਕਰਕੇ ਹਰ ਕੋਈ ਮਨ ਵਿੱਚ ਭੈ ਖਾਂਦਾ ਡਰਦਾ ਹੈ
ਤਬ ਗੰਗੋ ਕੀ ਕੋਠੀ ਆਇਓ
ਚਲਦਾ ਚਲਦਾ ਇਹ ਮੁਗਲ ਗੰਗੋ ਸ਼ਾਹ ਦੀ ਕੋਠੀ ਆਣ ਪਹੁੰਚਿਆ ਹੈ
ਇੱਕ ਹੁੰਡੀ ਮੈਂ ਚਹਿਤ ਕਰਾਇਓ
ਆ ਕੇ ਆਪਣੀ ਗੱਲ ਦੱਸੀ ਵੀ ਮੈਂ ਇੱਕੋ ਫਰਦ ਉੱਤੇ ਇੱਕੋ ਕਾਗਜ਼ ਦੇ ਉੱਪਰ ਹੁੰਡੀ ਕਰਾਣਾ ਚਾਹੁੰਦਾ ਹਾਂ
ਸਤਿਗੁਰ ਕੇ ਬਚ ਸਿਮਰਨ ਕਰੇ
ਗੰਗੋ ਸ਼ਾਹ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਚੇਤੇ ਕੀਤੇ ਹਨ
ਇਸ ਤੇ ਧਨ ਮਮ ਬ੍ਰਿਧਤਾ ਧਰੇ
ਮਨ ਵਿੱਚ ਸੋਚਣ ਲੱਗਾ ਵੀ ਗੁਰੂ ਸਾਹਿਬ ਦੀ ਆਗਿਆ ਹੈ ਉਹਨਾਂ ਦੇ ਬਚਨਾਂ ਦੇ ਮੁਤਾਬਕ ਜੇ ਮੈਂ ਇਹਦੀ ਹੁੰਡੀ ਕਰਦਿਆਂ ਤੇ ਮੇਰੇ ਪਾਸ ਬਹੁਤ ਸਾਰਾ ਧਨ ਆ ਜਾਵੇਗਾ ਧਨ ਦੇ ਵਿੱਚ ਵਾਧਾ ਹੋਵੇਗਾ
ਮੈਂ ਕਰੋ ਹੁੰਡੀ ਕਹਿ ਦਿਓ
ਗੰਗੋ ਸ਼ਾਹ ਨੇ ਕਹਿ ਦਿੱਤਾ ਮੁਗਲ ਨੂੰ ਵੀ ਮੈਂ ਤੇਰੀ ਹੁੰਡੀ ਕਰ ਦਿਆਂਗਾ
ਦਰਬ ਮੁਗਲ ਤੇ ਸਗਰੋ ਲਿਓ
ਜਿੰਨਾ ਉਸ ਮੁਗਲ ਦੇ ਕੋਲ ਧਨ ਸੀ ਉਹ ਸਾਰਾ ਗਿਣ ਕੇ ਲੈ ਲਿਆ ਹੈ
ਲਿਖੀ ਦਰਸ਼ਨੀ ਤੇ ਕਰ ਦੀਨੀ
ਤੇ ਦਰਸ਼ਨੀ ਹੁੰਡੀ ਕਰ ਦਿੱਤੀ ਦਰਸ਼ਨੀ ਹੁੰਡੀ ਉਹਨੂੰ ਕਹਿੰਦੇ ਵੀ ਉਹ ਕਾਗਜ਼ ਜਿਹਨੂੰ ਵਿਖਾਉਂਦਿਆਂ ਹੀ ਧਨ ਮਿਲ ਜਾਏ ਜਿਵੇਂ ਆਪਾਂ ਚੈੱਕ ਲਿਖ ਕੇ ਦੇ ਦਈਦਾ ਨਾ ਕਿਸੇ ਨੂੰ ਬੈਂਕ ਵਿੱਚ ਜਾਓ ਤੇ ਉਹ ਵੇਖਦਿਆਂ ਹੀ ਅਕਾਊਂਟ ਵਿੱਚ ਜਮ੍ਹਾਂ ਕਰ ਦਿੰਦੇ ਨੇ ਵੀ ਚੈੱਕ ਵਾਲੀ ਗੱਲ ਹੁੰਦੀ ਹੈ ਵੀ ਹੁੰਡੀ ਕਰਨੀ ਵੀ ਇੱਧਰ ਲਿਖ ਕੇ ਦੇ ਦਿੱਤਾ ਤੇ ਦੂਜੇ ਪਾਸਿਓਂ ਜਾ ਕੇ ਮਾਇਆ ਲੈ ਲਈ ਦਰਸ਼ਨੀ ਹੁੰਡੀ ਦਾ ਮਤਲਬ ਇਹ ਹੁੰਦਾ ਵੀ ਜਿਹਨੂੰ ਵਿਖਾਉਂਦਿਆਂ ਹੀ ਪੈਸਾ ਧਨ ਪ੍ਰਾਪਤ ਹੋ ਜਾਵੇ ਇਹਨੇ ਦਰਸ਼ਨੀ ਹੁੰਡੀ ਜਿਹੜੀ ਸੀ ਉਹ ਮੁਗਲ ਨੂੰ ਕਰਕੇ ਦੇ ਦਿੱਤੀ ਹੈ
ਲੇਕਰ ਲਵਪੁਰ ਤਿਆਰੀ ਕੀਨੀ
ਉਸ ਮੁਗਲ ਨੇ ਹੁੰਡੀ ਲੈ ਕੇ ਲਾਹੌਰ ਜਾਣ ਦੀ ਤਿਆਰੀ ਕਰ ਲਈ ਹੈ
ਤਬ ਗੰਗੋ ਦਿਨਾਰ ਸੋ ਸਾਰੀ
ਤੇ ਗੰਗੋ ਸ਼ਾਹ ਨੇ ਜਿਹੜਾ 1 ਲੱਖ ਦਿਨਾਰ ਸੀ
ਪਹੁੰਚਾਈ ਤਿਸ ਨਗਰ ਅਗਾਰੀ
ਸਤ ਸੰਗਤ ਜੀ ਇਸ ਮੁਗਲ ਦੇ ਪਹੁੰਚਣ ਤੋਂ ਪਹਿਲਾਂ 1 ਲੱਖ ਦਿਨਾਰ ਜਿਹੜਾ ਸੀ ਲਾਹੌਰ ਨਗਰ ਵਿਖੇ ਪਹੁੰਚਾ ਦਿੱਤਾ ਹੈ
ਮੁਗਲ ਪ੍ਰਵੇਸ਼ਿਓ ਲਵਪੁਰ ਜਾਏ
ਇਹ ਜਿਹੜਾ ਮੁਗਲ ਜਦੋਂ ਲਾਹੌਰ ਪ੍ਰਵੇਸ਼ ਹੋਇਆ ਹੈ
ਗਇਓ ਬਨਕ ਢਿਗ ਹਾਟ ਪੁਛਾਏ
ਤੇ ਜਿਸ ਵਪਾਰੀ ਦੇ ਕੋਲ ਹੁੰਡੀ ਕੀਤੀ ਸੀ ਉਹਦੀ ਆੜਤ ਦੀ ਦੁਕਾਨ ਪੁੱਛ ਕੇ ਇਹ ਮੁਗਲ ਉੱਥੇ ਜਾ ਪਹੁੰਚਿਆ ਹੈ
ਮੋਰ ਦਰਸ਼ਨੀ ਹੁੰਡੀ ਲੇਹੋ
ਤੇ ਦਰਸ਼ਨੀ ਹੁੰਡੀ ਦਿਖਾ ਕਰਕੇ ਉਹਦੇ ਕੋਲੋਂ ਸੋਨੇ ਦੀਆਂ ਮੋਹਰਾਂ ਲੈ ਲਈਆਂ ਹਨ
ਲੱਖ ਮੋਹਰ ਅਬ ਗਿਨ ਕਰ ਦੇਹੋ
ਇਹਨੇ ਜਾ ਕੇ ਆਖਿਆ ਵੀ ਮੇਰੀਆਂ 1 ਲੱਖ ਮੋਹਰਾਂ ਆ ਦਰਸ਼ਨੀ ਹੁੰਡੀ ਹੈ ਤੇ ਇਹਦੇ ਉੱਪਰ 1 ਲੱਖ ਮੋਹਰਾਂ ਦਾ ਲੇਖਾ ਪਿਆ ਹੋਇਆ ਤੇ ਗਿਣ ਕੇ ਮੈਨੂੰ 1 ਲੱਖ ਮੋਹਰਾਂ ਦੇ ਦੇ
ਪਹੁੰਚੀ ਮੋਹਰ ਸੋਦਈ ਨਿਕਾਸ
ਤੇ ਉਸ ਵਪਾਰੀ ਕੋਲ ਮੋਹਰਾਂ ਪਹਿਲਾਂ ਪਹੁੰਚ ਗਈਆਂ ਸਨ ਤੇ ਉਹਨੇ ਕੱਢ ਕੇ ਸਾਰੀਆਂ ਮੋਹਰਾਂ ਇਹਨੂੰ ਦੇ ਦਿੱਤੀਆਂ ਹਨ
ਗਇਓ ਮੁਗਲ ਲੈ ਹਿਰਦੈ ਹੁਲਾਸ
ਇਸ ਤਰ੍ਹਾਂ ਆਪਣੀਆਂ ਮੋਹਰਾਂ ਲੈ ਕੇ ਉਹ ਮੁਗਲ ਘਰ ਨੂੰ ਚਲਾ ਗਿਆ ਤੇ ਹਿਰਦੇ ਵਿੱਚ ਬੜਾ ਆਨੰਦਿਤ ਹੋਇਆ ਹੈ
ਜਿਸ ਪਿੱਛੇ ਗੰਗੋ ਕੋ ਕਾਮ
ਇਸ ਘਟਨਾ ਤੋਂ ਪਿੱਛੋਂ ਫਿਰ ਗੰਗੋ ਸ਼ਾਹ ਦਾ ਜਿਹੜਾ ਕੰਮ ਹੈ ਉਹ ਦਿਨ ਪ੍ਰਤ ਦਿਨ ਵਧਣ ਲੱਗ ਪਿਆ ਹੈ।
ਭਇਓ ਬ੍ਰਿਧ ਤੈਸੋ ਤਨ ਤਾਮ।
ਸਤ ਸੰਗਤ ਜੀ ਜਿਉਂ ਜਿਉਂ ਕਾਰ ਵਿਹਾਰ ਵਧਣ ਲੱਗਾ ਤਿਉਂ ਤਿਉਂ ਘਰ ਦੇ ਵਿੱਚ ਮਾਇਆ ਵਧਣ ਲੱਗ ਪਈ ਹੈ।
ਵਧੀ ਪ੍ਰਤੀਤ ਚੱਲਿਓ ਵਿਵਹਾਰ।
ਇਹਦੀ ਪ੍ਰਤੀਤ ਵੱਧ ਗਈ, ਭਰੋਸਾ ਵੱਜ ਗਿਆ, ਕਾਰ ਵਿਹਾਰ ਚੰਗੀ ਤਰ੍ਹਾਂ ਚੱਲ ਪਿਆ ਹੈ।
ਜਾਣਿਓ ਬਹੁਤੇ ਨਗਰ ਮਜ਼ਾਰ।
ਬਹੁਤ ਸਾਰੇ ਨਗਰਾਂ ਵਿੱਚ ਪ੍ਰਸਿੱਧ ਹੋ ਗਿਆ ਗੰਗੋ ਸ਼ਾਹ। ਹਰ ਕਿਸੇ ਨੂੰ ਪਤਾ ਲੱਗ ਗਿਆ ਵੀ ਬੜਾ ਚੰਗਾ ਇਹ ਹੁੰਡੀ ਕਰਨ ਵਾਲਾ, ਹਵਾਲਾ ਕਰਨ ਵਾਲਾ ਹੈ, ਤੇ ਹਰ ਕੋਈ ਇਹਦੇ ਕੋਲ ਹੀ ਚੱਲ ਕੇ ਆਉਂਦਾ ਹੈ।
ਕਿਤਕ ਬਰਸ ਬੀਤੇ ਤਿਸ ਥਾਇਓ।
ਦਿੱਲੀ ਵਿਖੇ ਰਹਿੰਦਿਆਂ ਵਪਾਰ ਕਰਦਿਆਂ ਇਹਨੂੰ ਕੁਝ ਕੁ ਸਾਲਾਂ ਦਾ ਸਮਾਂ ਬਤੀਤ ਹੋ ਗਿਆ ਹੈ।
ਤਬ ਸ਼੍ਰੀ ਅਮਰ ਨਿਕਟ ਦਿਜ ਆਇਓ।
ਇਧਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਬ੍ਰਾਹਮਣ ਚੱਲ ਕੇ ਆਇਆ ਹੈ।
ਕੰਨਿਆ ਏਕ ਨਿਕੇਤ ਕੁਮਾਰੀ।
ਇਹਦੇ ਘਰ ਦੇ ਵਿੱਚ ਕੁਵਾਰੀ ਕੰਨਿਆ ਜੋ ਵਿਆਹਣ ਦੇ ਯੋਗ ਹੈ।
ਸ਼੍ਰੀ ਗੁਰ ਆਇਓ ਸ਼ਰਨ ਤੁਮਾਰੀ।
ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਗਰੀਬ ਨਵਾਜ, ਮੈਂ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਚੱਲ ਕੇ ਆਇਆ ਹਾਂ।
ਕਿਤਕ ਦਰਬ ਤੁਮ ਤੈ ਜਬ ਪਾਵੋ।
ਜਦੋਂ ਮੈਂ ਆਪ ਜੀ ਦੇ ਪਾਸੋਂ ਕੁਝ ਕੁ ਧਨ ਦੀ ਪ੍ਰਾਪਤੀ ਕਰਾਂਗਾ।
ਕੰਨਿਆ ਪਾਨ ਗ੍ਰਹਿਣ ਕਰਵਾਵੋ।
ਫਿਰ ਮੈਂ ਆਪਣੀ ਕੰਨਿਆ ਦਾ ਵਿਆਹ ਕਰਾਂਗਾ। ਪਾਤਸ਼ਾਹ ਮੈਂ ਬੜਾ ਗਰੀਬ ਹਾਂ, ਮੇਰੇ ਕੋਲ ਮਾਇਆ ਧਨ ਨਹੀਂ ਕਿ ਮੈਂ ਆਪਣੀ ਬੇਟੀ ਦੀ ਸ਼ਾਦੀ ਕਰ ਸਕਾਂ।
ਰਿਣ ਰਿਪ ਬਲ ਤੇ ਦੁਖ ਐਸੇ।
ਮਹਾਰਾਜ ਜੀ ਜਿਹੜਾ ਕਰਜ਼ੇ ਦਾ ਦੁਸ਼ਮਣ ਹੈ ਨਾ, ਕਰਜ਼ਾ ਵੀ ਇੱਕ ਦੁਸ਼ਮਣ ਦੇ ਵਾਂਗੂ ਹੁੰਦਾ ਹੈ। ਜਿਹੜਾ ਕਰਜ਼ਾ ਹੈ ਇਹ ਕਰਜ਼ੇ ਦੇ ਦੁਸ਼ਮਣ ਦੇ ਕੋਲੋਂ ਇੰਨਾ ਭਾਰੀ ਅਜੇ ਦੁੱਖ ਨਹੀਂ ਪ੍ਰਾਪਤ ਹੁੰਦਾ।
ਪਿਤ ਕੁਮਾਰ ਕੋ ਪਾਵਤ ਜੈਸੇ।
ਜਿਸ ਤਰ੍ਹਾਂ ਇੱਕ ਕੁਵਾਰੀ ਕੰਨਿਆ ਦਾ ਪਿਤਾ ਦੁੱਖ ਦੀ ਪ੍ਰਾਪਤੀ ਕਰਦਾ ਹੈ ਧਨ ਨਾ ਹੋਣਾ ਕੋਲ, ਫਿਰ ਆਪਣੀ ਬੱਚੀ ਦਾ ਵਿਆਹ ਕਰਨਾ ਤੇ ਉਹਦੇ ਸੰਕਟ ਵਿੱਚ ਉਹ ਹਰ ਵਕਤ ਦੱਬਿਆ ਰਹਿੰਦਾ। ਚਾਣਕਾ ਰਿਸ਼ੀ ਵੀ ਕਹਿੰਦਾ ਇੱਕ ਕਰਜਾਈ ਇੱਕ ਜਿਹਦੇ ਸਿਰ ਤੇ ਦੁਸ਼ਮਣ ਹੋਵਣ, ਇੱਕ ਕੁਵਾਰੀ ਕੰਨਿਆ ਦਾ ਜਿਹੜਾ ਪਿਤਾ ਹੁੰਦਾ ਉਹ ਵਿਚਾਰੇ ਸੰਕਟ ਵਿੱਚੋਂ ਉਨੀ ਦੇਰ ਨਹੀਂ ਨਿਕਲ ਸਕਦੇ ਜਿੰਨੀ ਦੇਰ ਤੱਕ ਉਹਨਾਂ ਦੇ ਸਿਰ ਤੋਂ ਇੱਕ ਕਰਜ਼ ਨਾ ਉਤਰ ਜਾਵੇ। ਉਸ ਬ੍ਰਾਹਮਣ ਨੇ ਆਖਿਆ ਪਾਤਸ਼ਾਹ ਜੀ ਅਜੇ ਕਰਜਾਈ ਵੀ ਇੰਨਾ ਭਾਰੀ ਦੁੱਖ ਪ੍ਰਾਪਤ ਨਹੀਂ ਕਰਦਾ ਜਿੰਨਾ ਦੁੱਖ ਇੱਕ ਕੁਵਾਰੀ ਕੰਨਿਆ ਦੇ ਪਿਤਾ ਨੂੰ ਹੁੰਦਾ ਹੈ।
ਸ਼੍ਰੀ ਗੁਰ ਕਿਰਪਾ ਧਾਰ ਸੁਖ ਰਾਸ।
ਸੁਖਾਂ ਦੀ ਪੂੰਜੀ ਦਇਆ ਦੇ ਖਜ਼ਾਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆ ਗਏ ਹਨ।
ਲਿਖੇ ਰਜਤ ਪਨ ਦੇਹੋ ਪਚਾਸ।
ਮਹਾਰਾਜ ਸੱਚੇ ਪਾਤਸ਼ਾਹ ਨੇ ਕਾਗਜ਼ ਲੈ ਕੇ ਨਾ ਹੁੰਡੀ ਕਰ ਦਿੱਤੀ, ਉਹਦੇ ਤੇ ਲਿਖ ਦਿੱਤਾ ਗੰਗੋ ਸ਼ਾਹ ਦੇ ਪ੍ਰਤੀ ਵੀ ਅਸੀਂ ਇਹ ਬ੍ਰਾਹਮਣ ਤੇਰੇ ਕੋਲ ਭੇਜਣ ਲੱਗੇ ਆ, ਇਹਨੂੰ 50 ਰੁਪਏ ਦੇ ਦੇ।
ਗੰਗੋ ਪਰ ਹੁੰਡੀ ਕਰ ਦੀਨ।
ਇਸ ਤਰ੍ਹਾਂ ਮਹਾਰਾਜ ਨੇ ਗੰਗੋ ਦੇ ਉੱਪਰ ਹੁੰਡੀ ਕਰ ਦਿੱਤੀ ਹੈ।
ਲੈ ਕਰ ਬਿਪਰ ਗਮਨ ਕੋ ਕੀਨ।
ਸਤਿਗੁਰਾਂ ਕੋਲੋਂ ਹੁੰਡੀ ਵਾਲਾ ਕਾਗਜ਼ ਲੈ ਕਰਕੇ ਬ੍ਰਾਹਮਣ ਦਿੱਲੀ ਨੂੰ ਚੱਲ ਪਿਆ ਹੈ।
ਪਹੁੰਚਿਓ ਪੁਰ ਕਾਗਜ਼ ਜਬ ਦਿਓ।
ਦਿੱਲੀ ਪਹੁੰਚ ਕਰਕੇ ਜਦੋਂ ਗੰਗੋ ਸ਼ਾਹ ਨੂੰ ਕਾਗਜ਼ ਦਿੱਤਾ ਹੈ,
ਗੰਗੋ ਪਿਖ ਬਿਸਮੈ ਹੋਏ ਗਏ।
ਉਹ ਕਾਗਜ਼ ਵੇਖ ਕਰਕੇ ਗੰਗੋ ਸ਼ਾਹ ਬੜਾ ਹੈਰਾਨ ਹੋ ਗਿਆ।
ਭੂਸ਼ਣ ਪਇਓ ਨਦਨ ਕੋ ਦੀਨ।
ਚੁੱਪ ਹੋ ਗਿਆ, ਮਾਇਆ ਨਹੀਂ ਦਿੱਤੀ। ਸੁਭਾਵਿਕ ਹੈ ਵੀ ਧਰਮ ਦਾ ਕਾਰਜ ਮਨੁੱਖ ਨੇ ਕਰਨਾ ਹੋਵੇ, ਦਇਆ ਕਰਨੀ ਹੋਵੇ, ਦਾਨ ਕਰਨਾ ਹੋਵੇ ਤੇ ਫਿਰ ਆਪਣਾ ਹੱਥ ਸੰਕੋਚ ਲੈਂਦਾ ਹੈ। ਤੇ ਸਾਧ ਸੰਗਤ ਜੀ ਧਾਰਮਿਕ ਗ੍ਰੰਥ ਇਹ ਗੱਲ ਕਹਿੰਦੇ ਨੇ ਵੀ ਜਿਹੜਾ ਧਰਮ ਹੈ ਨਾ, ਧਰਮ ਇੱਕ ਚੋਰ, ਇੱਕ ਰਾਜਾ ਤੇ ਅਗਨ, ਇਹ ਚਾਰੇ ਭਰਾ ਹੀ ਨੇ। ਤੇ ਜਿਹੜਾ ਮਨੁੱਖ ਧਨ ਧਰਮ ਦੀ ਖਾਤਰ ਨਹੀਂ ਵਰਤਦਾ ਉਹਦੇ ਉੱਪਰ ਤਿੰਨੇ ਭਰਾ ਗੁੱਸੇ ਹੋ ਜਾਂਦੇ ਨੇ। ਜਿਹੜਾ ਧਰਮ ਦੀ ਖਾਤਰ ਧਨ ਨਾ ਵਰਤੇ ਉਹਦੇ ਉੱਪਰ ਤਿੰਨੇ ਗੁੱਸੇ ਹੋ ਜਾਂਦੇ ਨੇ, ਕਿਉਂਕਿ ਧਰਮ ਜਿਹੜਾ ਉਹ ਜੇਸ਼ਟ ਵੱਡਾ ਭਰਾ ਹੈ। ਜਿਹੜਾ ਮਨੁੱਖ ਧਰਮ ਦੀ ਖਾਤਰ ਧਨ ਨਹੀਂ ਵਰਤਦਾ, ਉਹਨਾਂ ਸ਼ਬਦ ਲਿਖਿਆ ਜੀ ਅਗਨ, ਫਿਰ ਦੂਸਰਾ ਕਹਿੰਦੇ ਰਾਜਾ, ਤੀਜਾ ਚੋਰ, ਜਾਂ ਚੋਰ ਚੁੱਕ ਕੇ ਲੈ ਜਾਏਗਾ, ਜਾਂ ਰਾਜਾ ਖੋ ਲਏਗਾ, ਜਾਂ ਅੱਗ ਲੱਗ ਜਾਏਗੀ, ਸਾਰਾ ਕੁਝ ਤਬਾਹ ਹੋ ਜਾਏਗਾ। ਜੇ ਧਰਮ ਦੀ ਖਾਤਰ ਧਨ ਨਾ ਦਿੱਤਾ ਜਾਵੇ ਤੇ ਤਿੰਨੇ ਗੁੱਸੇ ਹੋ ਜਾਂਦੇ ਨੇ। ਇਸ ਵਾਸਤੇ ਗੁਰੂ ਸਾਹਿਬ ਨੇ ਦਸਵੰਧ ਦੀ ਮਰਿਆਦਾ ਬਣਾਈ ਹੈ ਵੀ ਤਾਂ ਕਿ ਸਾਡਾ ਧਨ ਵੀ ਸਫਲਾ ਹੋਵੇ ਤੇ ਕਿਸੇ ਦਾ ਭਲਾ ਵੀ ਹੋ ਜਾਵੇ। ਵੀ ਆਪਣੀ ਕਿਰਤ ਬਿਰਤ ਵਿੱਚੋਂ ਦਸਵਾਂ ਹਿੱਸਾ ਗੁਰੂ ਕੇ ਸਿੱਖ ਨੇ ਗੁਰੂ ਦੇ ਨਿਮਿਤ ਕੱਢਣਾ ਹੈ। ਇੱਕ ਵਿਧੀ ਵਿਧਾਨ ਬਣਾ ਦਿੱਤਾ। ਤੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਜਦੋਂ ਹੁੰਡੀ ਕੀਤੀ ਤੇ ਗੰਗੋ ਸ਼ਾਹ ਚੁੱਪ ਹੋ ਗਿਆ। ਉਹਨੇ ਨਾ ਧਨ ਦਿੱਤਾ ਤੇ ਨਾ ਹੀ ਉਹਨੂੰ ਅੱਗੋਂ ਕੋਈ ਜਵਾਬ ਦਿੱਤਾ ਹੈ।
ਹਟਿਓ ਬਿਪਰ ਔਰ ਸੰਕਟ ਪੀਨ,
ਉਹ ਵਿਚਾਰਾ ਬ੍ਰਾਹਮਣ ਉਥੋਂ ਵਾਪਸ ਹਟ ਆਇਆ। ਹਿਰਦਾ ਜਿਹੜਾ ਸੀ ਬੜੇ ਕਰੜੇ ਸੰਕਟ ਦੇ ਨਾਲ ਅੰਦਰੋਂ ਭਰਿਆ ਹੋਇਆ ਹੈ।
ਸ੍ਰੀ ਗੁਰ ਅਮਰਦਾਸ ਕੇ ਪਾਸ,
ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਣ ਪਹੁੰਚਿਆ ਹੈ।
ਆਇਓ ਸ਼ੂਸ਼ਾ ਭਇਓ ਨਿਰਾਸ਼,
ਦਿੱਲੀ ਤੋਂ ਨਿਰਾਸ਼ ਹੋ ਕੇ ਖਾਲੀ ਇੱਥੇ ਆਣ ਪਹੁੰਚਿਆ ਹੈ।
ਅੰਤਰ ਜਾਮੀ ਸਭ ਕੁਛ ਜਾਣਾ,
ਅੰਤਰ ਜਾਮੀ ਧੰਨ ਗੁਰੂ ਅਮਰਦਾਸ ਮਹਾਰਾਜ ਸਭ ਕੁਝ ਜਾਣ ਗਏ ਹਨ।
ਗੰਗੋ ਪਾਏ ਦਰਬ ਅਭਮਾਨਾ,
ਵਿਚਾਰਨ ਲੱਗੇ ਵੀ ਗੰਗੋ ਨੂੰ ਧਨ ਦੀ ਪ੍ਰਾਪਤੀ ਹੋ ਗਈ ਹੈ ਤੇ ਧਨ ਕਰਕੇ ਅਭਿਮਾਨੀ ਹੋ ਗਿਆ, ਕਿਉਂਕਿ ਧਨ ਦਾ ਸੁਭਾਅ ਹੀ ਐਸਾ ਜਿਹਦੇ ਕੋਲ ਆ ਜਾਵੇ ਉਸੇ ਨੂੰ ਹੀ ਅਭਿਮਾਨ ਹੋ ਜਾਂਦਾ, ਉਸੇ ਨੂੰ ਹੀ ਹੰਕਾਰ ਹੋ ਜਾਂਦਾ ਹੈ।
ਕਰਿਓ ਵਿਚਾਰਨ ਦਰਬ ਸੁਭਾਏ,
ਮਹਾਰਾਜ ਵਿਚਾਰਦੇ ਨੇ ਵੀ ਮਾਇਆ ਦਾ ਸੁਭਾਅ ਵੀ ਐਸਾ ਹੈ,
ਜਿਸ ਢਿੱਗ ਆਵੇ ਸੁਧ ਤਿਸ ਜਾਏ।
ਜਿਹਦੇ ਕੋਲ ਮਾਇਆ ਆ ਜਾਵੇ ਨਾ ਉਹਨੂੰ ਹੋਸ਼ ਭੁੱਲ ਜਾਂਦੀ ਹੈ, ਉਹ ਮਾਇਆ ਵਿੱਚ ਕਮਲਾ ਹੋ ਜਾਂਦਾ, ਉਹਨੂੰ ਲੱਗਦਾ ਵੀ ਮੇਰੇ ਤੋਂ ਵੱਡਾ ਜਗਤ ਵਿੱਚ ਹੋਰ ਕੋਈ ਦੂਜਾ ਹੈ ਹੀ ਨਹੀਂ। ਐਸਾ ਵੀ ਹੈ ਕਿ ਜਦੋਂ ਮਾਇਆ ਮਤ ਮਾਰ ਦਿੰਦੀ ਹੈ ਨਾ ਫਿਰ ਮਨੁੱਖ ਹੇਠਾਂ ਨਹੀਂ ਵੇਖਦਾ ਵੀ ਥੱਲੇ ਵੀ ਕੁਝ ਹੈ, ਉਹਨੂੰ ਇਹ ਲੱਗਦਾ ਵੀ ਮੈਂ ਹੀ ਸਭ ਤੋਂ ਸ਼੍ਰੋਮਣੀ ਆ। ਤੇ ਜਿਸ ਤਰ੍ਹਾਂ ਆਪਾਂ ਧਰਤੀ ਉੱਪਰ ਤੁਰਦੇ ਜਾਈਏ ਨਾ ਆਪਾਂ ਕਦੇ ਨਹੀਂ ਵਿਚਾਰਦੇ ਵੀ ਕੋਈ ਕੀੜਾ ਮਕੌੜਾ ਧਰਤੀ ਦੇ ਹੇਠਾਂ ਤੁਰਿਆ ਜਾ ਰਿਹਾ ਹੈ, ਆਪਾਂ ਇਹ ਨਹੀਂ ਵਿਚਾਰਦੇ ਵੀ ਕਿਤੇ ਘਾਹ ਧਰਤੀ ਹੇਠਾਂ ਉੱਗਿਆ ਹੋਇਆ, ਸੁਭਾਵਿਕ ਤੁਰੇ ਜਾਂਦੇ ਆ ਨਾ। ਇਸੇ ਤਰ੍ਹਾਂ ਮਾਇਆ ਧਾਰੀ ਜਿਹੜਾ ਉਹਦੀ ਮਤ ਜਦੋਂ ਮਾਇਆ ਮਾਰ ਦਿੰਦੀ ਹੈ ਤੇ ਉਹ ਵੀ ਫਿਰ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ। ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਬਾਣੀ ਦੇ ਵਿੱਚ, ਕਬੀਰ ਜੀ ਕਹਿੰਦੇ ਵੈਸੇ ਜਗਤ ਵਿੱਚ ਐਸੀ ਦਸ਼ਾ ਹੈ ਨਿਰ ਧਨ ਆਦਰ ਕੋਈ ਨਾ ਦੇ। ਜਿਹੜਾ ਨਿਰ ਧਨ ਗਰੀਬ ਹੁੰਦਾ ਉਹਨੂੰ ਕੋਈ ਆਦਰ ਸਤਿਕਾਰ ਨਹੀਂ ਦਿੰਦਾ। ਕਹਿੰਦੇ ਜੇਕਰ ਕਿਤੇ ਲੋੜ ਪੈ ਜਾਏ ਜੋ ਨਿਰ ਧਨ ਸਰ ਧਨ ਕਹਿ ਜਾਏ, ਅੱਗੇ ਬੈਠਾ ਪੀਠ ਵਰਾਏ। ਨਿਰ ਧਨ ਅਰਥਾਤ ਗਰੀਬ, ਜੇ ਗਰੀਬ ਸਰ ਧਨ ਅਮੀਰ ਕੋਲ ਚਲਾ ਜਾਏ ਤੇ ਉਹ ਪਿੱਠ ਫੇਰ ਕੇ ਬਹਿ ਜਾਂਦਾ ਵੀ ਕਿਤੇ ਕੁਝ ਮੰਗ ਨਾ ਲਏ। ਪਹਿਲੀ ਗੱਲ ਵੀ ਉਹਦੀ ਦ੍ਰਿਸ਼ਟੀ ਵਿੱਚ ਆਉਂਦਾ ਹੀ ਨਹੀਂ, ਉਹਨੂੰ ਕੁਝ ਸਮਝਦਾ ਹੀ ਨਹੀਂ। ਪਿੱਛੇ ਜੀ ਕਿਸੇ ਬਿਆਨ ਦਿੱਤਾ, ਆਖੇ ਜੀ ਵੀ ਜੇਕਰ ਕਿਸੇ ਕੋਲ 2-4 ਹਜ਼ਾਰ 5 ਹਜ਼ਾਰ ਕੋਈ ਕਮਾ ਲਵੇ ਤੇ ਉਹਦਾ ਚੰਗਾ ਗੁਜ਼ਾਰਾ ਚੱਲ ਸਕਦਾ, ਉਹ ਲੋਕ ਕਹਿੰਦੇ ਨੇ ਜਿਹਨਾਂ ਕੋਲ ਆਪ ਲੱਖਾਂ ਰੁਪਈਏ ਆ ਰਹੇ ਨੇ। ਇਹਦਾ ਕਾਰਨ ਕੀ ਹੈ? ਵੀ ਕਾਰਨ ਇਹ ਹੈ ਵੀ ਜਿਹਦੇ ਕੋਲ ਬਹੁਤ ਜ਼ਿਆਦਾ ਧਨ ਹੈ ਉਹਨੂੰ ਇਉਂ ਲੱਗਦਾ ਵੀ ਜੇ ਕਿਸੇ ਨੂੰ 2-4 ਹਜ਼ਾਰ ਮਿਲ ਵੀ ਜਾਏਗਾ ਉਹਦਾ ਗੁਜ਼ਾਰਾ ਚੱਲ ਜਾਏਗਾ। ਉਹਦੀ ਦ੍ਰਿਸ਼ਟੀ ਵਿੱਚ ਕੁਛ ਨਹੀਂ, ਉਹਨੂੰ ਲੱਗਦਾ ਹੈ ਵੀ ਸਭ ਸੁਖੀ ਨੇ। ਗੁਰਬਾਣੀ ਨੇ ਆਖਿਆ ਨਾ, ਸੁਖੀ ਏਕੋ ਪਿੱਖ ਹੈ ਸਭ ਸੁਖੀਆ, ਰੋਗੀ ਕਹਿ ਭਾਣ ਹੈ ਸਭ ਰੋਗੀ। ਜਿਹੜਾ ਸੁਖੀ ਹੋਵੇ ਉਹਨੂੰ ਲੱਗਦਾ ਸਾਰਾ ਸੰਸਾਰ ਹੀ ਦੁਖੀ ਹੈ। ਅਮੀਰ ਨੂੰ ਪੁੱਛ ਕੇ ਵੇਖ ਲਓ ਵੀ ਜਗਤ ਦੁਖੀ ਹੈ, ਉਹ ਕਦੇ ਨਹੀਂ ਕਹੇਗਾ ਵੀ ਲੋਕ ਦੁਖੀ ਨੇ, ਉਹ ਕਦੇ ਨਹੀਂ ਆਖੇਗਾ ਵੀ ਗਰੀਬੀ ਹੈ, ਕਦੇ ਨਹੀਂ ਆਖੇਗਾ ਵੀ ਭੁੱਖ ਮਾਰੀ ਹੈ। ਹਾਂ, ਲੋਕਾਂ ਦੇ ਪ੍ਰਤੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਭਾਵੇਂ ਕਹਿ ਦੇਵੇ ਵੀ ਲੋਕ ਕਹਿਣ ਵੀ ਮੈਂ ਬੜਾ ਚੰਗਾ, ਉਹ ਪੱਖ ਵੱਖਰਾ ਹੈ, ਪਰ ਉਹ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰ ਸਕਦਾ ਅੰਦਰੋਂ। ਜਿਹੜਾ ਰੋਗੀ ਹੈ ਉਹਨੂੰ ਲੱਗਦਾ ਸਾਰਾ ਸੰਸਾਰ ਹੀ ਰੋਗੀ ਹੈ, ਉਹਨੂੰ ਜਗਤੀ ਰੋਗੀ ਲੱਗਦਾ ਹੁੰਦਾ। ਸੁਖੀ ਏਕੋ ਪਿੱਖ ਹੈ ਸਭ ਸੁਖੀਆ, ਰੋਗੀ ਕਹਿ ਭਾਣ ਹੈ ਸਭ ਰੋਗੀ। ਮਾਇਆ ਦਾ ਸੁਭਾਅ ਐਸਾ ਹੁੰਦਾ ਜਿਹਦੇ ਕੋਲ 4 ਟਕੇ ਆ ਜਾਣ ਉਹਦੀ ਮਤ ਮਾਰੀ ਜਾਂਦੀ ਹੈ, ਉਹਨੂੰ ਹੋਸ਼ ਭੁੱਲ ਜਾਂਦੇ ਨੇ, ਉਹਨੂੰ ਲੱਗਦਾ ਵੀ ਮੈਂ ਹੀ ਜਗਤ ਵਿੱਚ ਸਭ ਤੋਂ ਉੱਤਮ ਸਭ ਤੋਂ ਸ੍ਰੇਸ਼ਟ ਹਾਂ।
ਗੁਰ ਪਰਮੇਸ਼ਰ ਬਿਸਰ ਜਹੈ,
ਇਸੇ ਹੀ ਮਾਇਆ ਕਰਕੇ ਗੁਰ ਪਰਮੇਸ਼ਰ ਵੀ ਵਿਸਰ ਜਾਂਦਾ ਹੈ।
ਲਾਲਚ ਲੱਗੇ ਕਸ਼ਟ ਕੋ ਪਹਿ,
ਮਨੁੱਖ ਲਾਲਚ ਵਿੱਚ ਲੱਗ ਜਾਂਦਾ ਹੈ। ਸਹਿਸ ਖਟੇ ਲਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਦਿਨ ਪ੍ਰਤ ਦਿਨ ਲਾਲਚ ਅੰਦਰੋਂ ਵਧਦਾ ਹੀ ਜਾਂਦਾ ਹੈ। ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ। ਮਾਰੂ ਥਲ ਦੀ ਧਰਤੀ ਕਦੇ ਮੀਂਹ ਨਾਲ ਤ੍ਰਿਪਤ ਹੁੰਦੀ ਨਹੀਂ, ਜਿੰਨਾ ਮਰਜ਼ੀ ਮੀਂਹ ਪਈ ਜਾਵੇ ਉਹ ਕਦੇ ਰਜਦੀ ਨਹੀਂ। ਅੱਗ ਦੀ ਕਦੇ ਭੁੱਖ ਨਹੀਂ ਲੈਂਦੀ, ਜਿੰਨਾ ਮਰਜ਼ੀ ਤੇਲ ਪਾ ਦਿਓ, ਲੱਕੜਾਂ ਪਾ ਦਿਓ, ਘਿਓ ਪਾ ਦਿਓ, ਉਹ ਵਧਦੀ ਜਾਂਦੀ ਹੈ। ਲਾਲਚ ਵੀ ਐਸਾ ਹੈ, ਜਿਤਨਾ ਜ਼ਿਆਦਾ ਧਨ ਪਦਾਰਥ ਦੌਲਤ ਮਨੁੱਖ ਇਕੱਤਰ ਕਰੀ ਜਾਏ ਇਹ ਲਾਲਚ ਦੇ ਭਾਂਬੜ ਉਸੇ ਤਰ੍ਹਾਂ ਹੀ ਅੰਦਰ ਵਧਦੇ ਨੇ। ਇਹ ਮਹਾਰਾਜ ਜੀ ਕਹਿੰਦੇ ਬੰਦਾ ਜਿੰਨਾ ਜ਼ਿਆਦਾ ਲਾਲਚੀ ਹੁੰਦਾ ਹੈ ਓਨਾ ਹੀ ਕਸ਼ਟ ਦੀ ਪ੍ਰਾਪਤੀ ਕਰਦਾ ਹੈ, ਓਨਾ ਹੀ ਦੁੱਖ ਪਾਉਂਦਾ ਹੈ।
ਕਰੈ ਬਾਵਰਾ ਸੁਰਤ ਬਿਸਾਰੈ,
ਮਾਇਆ ਬੰਦੇ ਨੂੰ ਬਾਵਰਾ ਕਰ ਦਿੰਦੀ ਹੈ, ਕਮਲਾ ਕਰ ਦਿੰਦੀ ਹੈ। ਗੁਰਦੇਵ ਗੁਰੂ ਅਮਰਦਾਸ ਸਾਹਿਬ ਦੇ ਹੀ ਬੋਲ ਨੇ, ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਾਇਆ ਪਿੱਛੇ ਦੌੜਦਾ ਜੀਵ ਕਮਲਾ ਹੋਇਆ ਫਿਰਦਾ ਹੈ, ਇਹਦੀ ਸੁਰਤ ਵਿਸਰ ਗਈ ਹੈ।
ਜੋਗ ਅਜੋਗ ਨਾ ਬਾਰ ਵਿਚਾਰੈ,
ਮਾਇਆ ਦੇ ਨਸ਼ੇ ਵਿੱਚ ਕਮਲਾ ਹੋਇਆ ਜੀਵ ਯੋਗ ਤੇ ਅਯੋਗ ਨੂੰ ਕਦੇ ਨਹੀਂ ਵਿਚਾਰਦਾ।
ਹਿਮ ਲਖ ਦਿਜ ਕੋ ਦਰਬ ਦਿਵਾਯੋ,
ਇਸ ਤਰ੍ਹਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਜਾਣ ਕੇ ਉਸ ਬ੍ਰਾਹਮਣ ਨੂੰ 50 ਰੁਪਈਏ ਦਵਾ ਦਿੱਤੇ।
ਕੰਨਿਆ ਵਿਆਹੋ ਕਰਿਓ ਹਰ ਖਾਇਓ,
ਉਹਨੇ ਆਪਣੀ ਕੰਨਿਆ ਦਾ ਵਿਆਹ ਕੀਤਾ ਤੇ ਬੜਾ ਹੀ ਪ੍ਰਸੰਨ ਹੋਇਆ। ਮਾਇਆ ਤਾਂ ਪਹਿਲਾਂ ਵੀ ਦੇ ਸਕਦੇ ਸਨ ਮਹਾਰਾਜ ਜੀ, ਬਸ ਗੰਗੋ ਸ਼ਾਹ ਦਾ ਸਿਦਕ ਪਰਖਣਾ ਸੀ ਵੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਦਾਤਾਂ ਲੈ ਕੇ ਗਿਆ ਉਹ ਕਿੰਨਾ ਕੁ ਸ਼ੁਕਰਾਨਾ ਮਹਾਰਾਜ ਜੀ ਦਾ ਕਰਦਾ। ਪਰ ਇਹਦੇ ਵਿੱਚ ਇੱਕ ਪੱਖ ਹੋਰ ਵੀ ਬੜਾ ਗਹਿਰਾ, ਵੀ ਕਈ ਬਰਖ ਲੰਘ ਗਏ ਨੇ। ਕਵੀ ਜੀ ਨੇ ਬਚਨ ਲਿਖਿਆ ਵੀ ਕਈ ਸਾਲ ਲੰਘ ਗਏ ਸਨ, ਉਹਨੇ ਕਦੇ ਪਿੱਛੇ ਮੁੜ ਕੇ ਵੇਖਿਆ ਹੀ ਨਹੀਂ ਵੀ ਜਿਸ ਧਰਤੀ ਤੋਂ ਮੈਨੂੰ ਦਾਤਾਂ ਮਿਲੀਆਂ ਨੇ ਉਸ ਗੁਰੂ ਨੂੰ ਵੀ ਕਦੇ ਯਾਦ ਕਰਨਾ, ਉਹਦਾ ਵੀ ਕਦੇ ਸ਼ੁਕਰਾਨਾ ਕਰਨਾ। ਤੇ ਮਹਾਰਾਜ ਨੇ ਠੋਕਰ ਤਾਂ ਮਾਰਨੀ ਸੀ ਨਾ। ਇਹਨਾਂ ਪ੍ਰਕਰਣਾਂ ਦੇ ਵਿੱਚੋਂ ਇਹ ਪੱਖ ਨਿਕਲਦਾ ਵੀ ਮਹਾਰਾਜ ਜਦੋਂ ਵੇਖਦੇ ਨੇ ਵੀ ਸਿੱਖ ਗਲਤ ਰਾਹੇ ਪੈ ਰਿਹਾ ਨਾ, ਫਿਰ ਠੋਕਰ ਮਾਰਦੇ ਨੇ। ਠੋਕਰ ਵੀ ਐਸੀ ਮਾਰਦੇ ਨੇ ਕਿ ਮੁੜ ਕੇ ਬੰਦਾ ਤਿਲ ਮਿਲਾ ਉੱਠਦਾ ਹੈ, ਫਿਰ ਅੰਦਰੋਂ ਸੋਝੀ ਪੈਂਦੀ ਹੈ ਵੀ ਮਨਾ ਜਿਹੜੇ ਰਾਹ ਤੁਰਿਆ ਸੀ ਨਾ ਉਹ ਰਾਹ ਤੇਰੇ ਲਈ ਠੀਕ ਨਹੀਂ ਸੀ। ਸ਼ੁਕਰਾਨਾ ਬਾਅਦ ਵਿੱਚ ਨਿਕਲਦਾ ਹੁੰਦਾ ਜਦੋਂ ਸੋਝੀ ਪੈਂਦੀ ਹੈ। ਪਹਿਲਾਂ ਤਾਂ ਬੰਦੇ ਨੂੰ ਲੱਗਦਾ ਵੀ ਬਹੁਤ ਕੁਝ ਚਲਾ ਗਿਆ, ਪਰ ਜਦੋਂ ਅੰਦਰ ਗਿਆਨ ਪ੍ਰਗਟ ਹੁੰਦਾ ਨਾ ਫਿਰ ਸੋਝੀ ਪੈਂਦੀ ਹੈ ਵੀ ਗੁਰੂ ਦਾ ਸ਼ੁਕਰ ਹੈ ਜਿਨ੍ਹਾਂ ਨੇ ਸਾਨੂੰ ਸਹੀ ਮਾਰਗ ਤੇ ਤੋਰ ਦਿੱਤਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਹਿਲਾਂ ਮੈਨੂੰ ਵੀ ਗਿਲਾ ਹੁੰਦਾ ਸੀ, ਪਰ ਅੱਜ ਵੀ ਮੈਂ ਕਹਿੰਦਾ ਸਾਈਂ ਮੇਰਾ ਚੰਗਾ ਕੀਤਾ, ਮੇਰੇ ਮਾਲਕ ਨੇ ਬੜਾ ਚੰਗਾ ਕੀਤਾ ਵੀ ਮੈਨੂੰ ਇਹ ਧਨ ਪਦਾਰਥ ਦੌਲਤ ਤੋਂ ਦੂਰ ਰੱਖਿਆ। ਜੇ ਕਿਤੇ ਮੈਂ ਵੀ ਇਹਦੇ ਪਿੱਛੇ ਪੈ ਜਾਂਦਾ ਤੇ ਲੋਕਾਂ ਵਾਂਗੂ ਮੈਂ ਵੀ ਇਹਦੇ ਵਿੱਚ ਹੀ ਸਰਦਾ ਹੋਣਾ ਸੀ। ਮਹਾਰਾਜ ਨੇ ਅਸੀਂ ਠੋਕਰ ਮਾਰੀ ਗੰਗੋ ਸ਼ਾਹ ਨੂੰ, ਉਹਨੂੰ ਇੱਕ ਪਾਸੇ ਚੇਤੇ ਵੀ ਕਰਾ ਦਿੱਤਾ, 50 ਰੁਪਈਏ ਦੇਣੇ ਸਨ, ਆਪ ਵੀ ਦੇ ਸਕਦੇ ਸਨ, ਪਰ ਇੱਕ ਸਿੱਖ ਦਾ ਸਿਦਕ ਪਰਖਣ ਲਈ ਤੇ ਉਹਨੂੰ ਚੇਤੇ ਕਰਾਉਣ ਦੇ ਲਈ ਮਹਾਰਾਜ ਨੇ ਉਸ ਬ੍ਰਾਹਮਣ ਨੂੰ ਉਹਦੇ ਕੋਲ ਭੇਜਿਆ ਹੈ।
ਇਸ ਦਿਨ ਤੇ ਗੰਗੋ ਕੋ ਦਰਬਾ,
ਉਸ ਦਿਨ ਤੋਂ ਬਾਅਦ ਗੰਗੋ ਦਾ ਜਿਤਨਾ ਧਨ ਸੀ,
ਜਾਤ ਜਾਤ ਬਿਨ ਸਿਓ ਪੁਨ ਸਰਬਾ,
ਹੌਲੀ ਹੌਲੀ ਕਹਿੰਦੇ ਉਹ ਖਤਮ ਹੋਣਾ ਸ਼ੁਰੂ ਹੋ ਗਿਆ। ਇੱਕ ਦਿਨ ਐਸਾ ਆਇਆ ਕਿ ਸਾਰਾ ਧਨ ਹੀ ਨਸ਼ਟ ਹੋ ਗਿਆ ਹੈ।
ਹੋਰਨ ਦਿਨ ਮੈਂ ਰੰਕ ਪਿਓ ਹੈ,
ਥੋੜੇ ਦਿਨਾਂ ਦੇ ਵਿੱਚ ਕੰਗਾਲ ਬਣ ਗਿਆ। ਭਿਖਾਰੀ ਤੇ ਰਾਜ ਕਰਾਵੇ, ਇੱਕ ਦਿਨ ਭਿਖਾਰੀ ਬਣ ਕੇ ਆਇਆ ਸੀ ਨਾ ਮਹਾਰਾਜ ਦੇ ਚਰਨਾਂ ਵਿੱਚ, ਰਾਜਾ ਬਣਾ ਦਿੱਤਾ ਤੇ ਅੱਜ ਫਿਰ ਰਾਜੇ ਤੇ ਭਿਖਾਰੀ, ਰਾਜੇ ਤੋਂ ਭਿਖਾਰੀ ਬਣਾ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ।
ਤਬ ਨਿਜ ਔਗਨ ਜਾਣ ਲਿਓ ਹੈ,
ਜਦੋਂ ਕੰਗਾਲ ਬਣ ਗਿਆ ਨਾ ਅੰਦਰ ਠੇਸ ਵੱਜੀ ਠੋਕਰ ਵੱਜੀ ਤੇ ਫਿਰ ਸਮਝ ਆਈ ਕਿ ਮਨਾ ਬੜਾ ਵੱਡਾ ਪਾਪ ਕਰ ਦਿੱਤਾ ਜੇ ਆਪਣਾ ਔਗਣ ਜਿਹੜਾ ਉਹ ਹਿਰਦੇ ਵਿੱਚ ਜਾਣ ਲਿਆ ਹੈ।
ਸਤਿਗੁਰ ਤੇ ਬੇਮੁਖ ਮੈਂ ਪਇਓ,
ਸਮਝ ਆ ਗਈ ਮੈਂ ਸਤਿਗੁਰ ਜੀ ਤੋਂ ਬੇਮੁਖ ਹੋ ਗਿਆ ਹਾਂ।
ਆਇਆ ਤੇ ਦਰਬ ਸਰਬ ਹਰ ਗਇਓ,
ਇਸ ਵਾਸਤੇ ਮੇਰਾ ਧਨ ਨਸ਼ਟ ਹੋ ਗਿਆ ਜਿਹਨੂੰ ਗੁਰੂ ਵਿਸਰ ਗਿਆ ਸੀ। ਗੁਰੂ ਅਮਰਦਾਸ ਮਹਾਰਾਜ ਨੇ ਚੇਤੇ ਕਰਾ ਦਿੱਤਾ ਵੀ ਤੈਨੂੰ ਗੁਰੂ ਭੁੱਲ ਗਿਆ ਹੈ, ਇਸੇ ਕਰਕੇ ਤੈਨੂੰ ਇਹ ਭਾਰੀ ਸੰਕਟ ਪਿਆ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆ ਜਾਏ ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਜੇ ਤਾਂ ਸੋਝੀ ਪੈ ਜਾਏ ਇਸੇ ਜਨਮ ਦੇ ਵਿੱਚ ਵੀ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ, ਭਾਵੇਂ ਜਿੱਥੇ ਮਰਜ਼ੀ ਠੋਕਰਾਂ ਖਾਂਦਾ ਫਿਰਾਂ, ਫਿਰ ਗੁਰੂ ਦੇ ਚਰਨਾਂ ਵਿੱਚ ਆ ਜਾਂਦਾ। ਫਿਰ ਮੁਕਤ ਪਾਏ ਲਾਗ ਚਰਨੀ, ਜਦੋਂ ਸਮਝ ਪੈ ਜਾਂਦੀ ਹੈ ਨਾ ਗੁਰੂ ਦੇ ਚਰਨੀ ਲੱਗ ਜਾਂਦਾ ਫਿਰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਸ਼ਬਦ ਸੁਣਾਏ, ਜਦੋਂ ਮਹਾਰਾਜ ਆਪਣੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ, ਗੰਗੋ ਸ਼ਾਹ ਨੇ ਆਪਣਾ ਔਗਣ ਜਾਣ ਲਿਆ ਕਿ ਮਨਾ ਇਹ ਮੇਰਾ ਧਨ ਇਸੇ ਕਰਕੇ ਹੀ ਨਸ਼ਟ ਹੋਇਆ, ਤੂੰ ਗੁਰੂ ਤੋਂ ਬੇਮੁਖ ਹੋ ਗਿਆ ਹੈ।
ਤਿੰਨ ਬਿਨ ਕੌਣ ਸਹਾਇਕ ਮੇਰਾ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਿਨਾਂ ਹੁਣ ਕੌਣ ਮੇਰਾ ਸਹਾਈ ਹੈ।
ਉਚਿਤ ਮੋਹੇ ਬਨਬੋ ਅਬਚੇਰਾ,
ਮੇਰੇ ਲਈ ਇਹੀ ਉਚਿਤ ਹੈ ਜਿਸ ਗੁਰੂ ਦੇ ਕੋਲੋਂ ਦਾਤਾਂ ਲਈਆਂ ਸਨ ਉਹਨਾਂ ਦਾ ਚੱਲ ਕੇ ਮੈਂ ਚੇਰਾ ਸੇਵਕ ਬਣ ਜਾਵਾਂ।
ਸਭ ਵਿਦ ਸੇਵਾ ਕਰੋ ਗੁਸਾਈ,
ਤੇ ਹਰ ਪ੍ਰਕਾਰ ਤਰ੍ਹਾਂ ਜਾ ਕੇ ਮੈਂ ਸਤਿਗੁਰਾਂ ਦੀ ਸੇਵਾ ਕਰਾਂਗਾ।
ਫੇਰ ਉਹ ਬਡਨੀ ਤਿੰਨ ਦਰ ਜਾਈ,
ਗੁਰਦੇਵ ਦੇ ਦਰ ਦੇ ਉੱਪਰ ਜਾ ਕਰਕੇ ਮੈਂ ਬੁਹਾਰੀ ਫੇਰਾਂਗਾ, ਝਾੜੂ ਮਾਰਿਆ ਕਰਾਂਗਾ।
ਸਿਰ ਧਰ ਜਲ ਢੋਵੋ ਚਿਰਕਾਲ,
ਆਪਣੇ ਸਿਰ ਦੇ ਉੱਪਰ ਜਲ ਰੱਖ ਕੇ ਚਿਰਕਾਲ ਬਹੁਤ ਲੰਮੇ ਸਮੇਂ ਤਾਈ ਜਲ ਢੋਵਾਂ ਕਰਾਂਗਾ।
ਕਰੋ ਸੇਵ ਇਤਿਆਦ ਵਿਸਾਲ,
ਇਤਿਆਦਕ ਗੁਰੂ ਘਰ ਵਿੱਚ ਹਰ ਪ੍ਰਕਾਰ ਦੀ ਮੈਂ ਸੇਵਾ ਕਰਾਂਗਾ।
ਦਿੱਲੀ ਪੁਰ ਤੇ ਨਿਗਸਿਓ ਚੋਰੀ,
ਚੋਰੀ ਦਿੱਲੀ ਨਗਰ ਤੋਂ ਨਿਕਲਿਆ, ਪਤਾ ਨੀ ਕਿੰਨਿਆਂ ਕੁ ਦਾ ਕਰਜ਼ਾ ਦੇਣਾ ਸੀ, ਕਿੰਨਿਆਂ ਦੀ ਮਾਇਆ ਵਾਪਸ ਕਰਨੀ ਸੀ। ਸੋ ਇਸ ਪ੍ਰਕਾਰ ਉਹਨਾਂ ਲੋਕਾਂ ਕੋਲੋਂ ਆਪਣੀ ਜਾਨ ਬਚਾਉਣ ਵਾਸਤੇ ਚੋਰੀ ਦਿੱਲੀ ਤੋਂ ਗੰਗੋ ਸ਼ਾਹ ਨਿਕਲਿਆ ਹੈ।
ਤੁਰਨ ਪੰਥ ਆਏ ਗੁਰ ਔਰੀ,
ਤੁਰੰਤ ਹੀ ਸ੍ਰੀ ਗੋਇੰਦਵਾਲ ਸਾਹਿਬ ਦੇ ਮਾਰਗ ਤੇ ਪੈ ਕੇ ਸਤਿਗੁਰਾਂ ਦੇ ਵੱਲ ਆ ਗਿਆ ਹੈ।
ਯਹਾਂ ਬਾਪਿਕਾ ਹੋਵਤ ਤਿਆਰੀ,
ਇੱਥੇ ਗੁਰੂ ਕੀ ਨਗਰੀ ਵਿੱਚ ਬਾਉਲੀ ਸਾਹਿਬ ਦੀ ਤਿਆਰੀ ਹੋ ਰਹੀ ਹੈ।
ਮਿਲ ਸਭ ਹਿਨ ਮੈਲਾ ਗਿਓਕਾਰੀ,
ਜਿੱਥੇ ਬੇਅੰਤ ਸੰਗਤਾਂ ਸੇਵਾ ਕਰ ਰਹੀਆਂ ਸਨ ਉਹਨਾਂ ਵਿੱਚ ਗੰਗੋ ਸ਼ਾਹ ਮਿਲ ਕੇ ਸੇਵਾ ਕਰਨ ਲੱਗ ਪਿਆ।
ਅੰਤਰ ਜਾਮੀ ਸਭ ਕਿਛ ਜਾਣਾ,
ਅੰਤਰ ਜਾਮੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਭ ਕਿਛ ਜਾਣ ਗਏ ਹਨ।
ਢਿੱਗ ਹਕਾਰ ਨੇ ਕਛੋ ਬਖਾਨਾ,
ਪਰ ਮਹਾਰਾਜ ਨੇ ਗੰਗੋ ਸ਼ਾਹ ਨੂੰ ਕੋਲ ਬੁਲਾ ਕੇ ਕੁਝ ਆਖਿਆ ਨਹੀਂ, ਕਿਉਂਕਿ ਅਜੇ ਜਾਣਦੇ ਸਨ ਵੀ ਅੰਦਰ ਦੀ ਮੈਲ ਉਤਰਨੀ ਬਾਕੀ ਹੈ। ਚੰਗੀ ਤਰ੍ਹਾਂ ਮੈਲ ਅੰਦਰ ਦੀ ਉਤਰ ਜਾਏ, ਹਿਰਦਾ ਅੰਦਰੋਂ ਪ੍ਰੇਮ ਨਾਲ ਭਰਪੂਰ ਹੋ ਜਾਵੇ, ਫਿਰ ਇਹ ਕਿਸੇ ਵਸਤੂ ਦੇ ਲਾਇਕ ਬਣੇਗਾ। ਪਹਿਲਾਂ ਜਦੋਂ ਆਇਆ ਤੇ ਬਿਰਤੀ ਧਨ ਦੇ ਵਿੱਚ ਸੀ, ਹੁਣ ਸੁਰਤ ਧਨ ਵਿੱਚੋਂ ਨਿਕਲ ਗਈ। ਪਤਾ ਵੀ ਇਸੇ ਧਨ ਕਰਕੇ ਗੁਰੂ ਤੋਂ ਮੈਂ ਬੇਮੁਖ ਹੋਇਆ, ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਗੰਗੋ ਸ਼ਾਹ ਨੂੰ ਆਪਣੇ ਪਾਸ ਨਹੀਂ ਬੁਲਾਇਆ।
ਬਹੁਤ ਮੋਲ ਕੇ ਵਸਤਰਨ ਮਾਹੇ,
ਇਹਨੇ ਸਰੀਰ ਦੇ ਉੱਪਰ ਬਹੁਤ ਕੀਮਤੀ ਵਸਤਰ ਧਾਰਨ ਕੀਤੇ ਹਨ।
ਬੰਦ ਈਂਟ ਪੀਠ ਤਰ ਜਾਹੇ,
ਸਾਧ ਸੰਗਤ ਜੀ ਆਪਣੇ ਪਿੱਠ ਦੇ ਉੱਪਰ ਬਹੁਤ ਸਾਰੀਆਂ ਇੱਟਾਂ ਬੰਨ ਬੰਨ ਕੇ ਲੈ ਕੇ ਆਉਂਦਾ ਹੈ।
ਲੋਕ ਲਾਜ ਕੁਲ ਰੀਤ ਮਹਾਨਾ,
ਆਪਣੀ ਕੁਲ ਦੀ ਰੀਤ ਤੇ ਲੋਕ ਲਾਜ ਲੋਕਾਂ ਦੀ ਸ਼ਰਮ ਨੂੰ ਤਿਆਗ ਦਿੱਤਾ ਹੈ।
ਖਾਨ ਪਾਨ ਆਦਿਕ ਤਜ ਗਿਆਨਾ,
ਇਥੋਂ ਤਾਈ ਕੇ ਲੰਗਰ ਪਾਣੀ ਦੀ ਜਿਹੜੀ ਸੋਝੀ ਸੀ ਨਾ ਉਹ ਵੀ ਛੱਡ ਦਿੱਤੀ, ਉਹਨੂੰ ਵੀ ਤਿਆਗ ਦਿੱਤਾ ਹੈ।
ਪਾਪੀ ਕਾਰ ਬਿਖੈ ਰਹਿ ਲਾਗਾ,
ਹਰ ਵਕਤ ਬਾਉਲੀ ਸਾਹਿਬ ਦੀ ਸੇਵਾ ਦੇ ਵਿੱਚ ਲੱਗਿਆ ਰਹਿੰਦਾ ਹੈ। ਸੇਵਾ ਕਰੇ ਸੋ ਚਾਕਰ ਹੋਏ, ਉਹ ਅਵਸਥਾ ਬਣ ਗਈ, ਚਾਕਰ ਬਣ ਕੇ ਸੇਵਾ ਕਰਨ ਲੱਗਾ ਹੈ।
ਸਭ ਸੁਧ ਭੂਲ ਪ੍ਰੇਮ ਰਸ ਭਾਗਾ,
ਹਿਰਦਾ ਜਿਹੜਾ ਪ੍ਰੇਮ ਰਸ ਦੇ ਨਾਲ ਅੰਦਰੋਂ ਭਿੱਜ ਗਿਆ, ਖਾਣ ਪੀਣ ਦੀ ਸਰੀਰ ਦੀ ਦੁਨੀਆਦਾਰੀ ਦੀ ਹਰ ਪ੍ਰਕਾਰ ਦੀ ਖਬਰ ਵਿਸਰ ਗਈ ਹੈ।
ਕਿਹਨ ਸੋ ਕਹੈ ਨਾ ਸੁਣੈ ਬਾਤ,
ਨਾ ਕਿਸੇ ਨੂੰ ਕੁਝ ਕਹਿੰਦਾ ਤੇ ਨਾ ਹੀ ਕਿਸੇ ਦੀ ਕੋਈ ਗੱਲ ਸੁਣਦਾ ਹੈ।
ਸੇਵਾ ਕੇ ਤਤਪਰ ਦਿਨਾ ਰਾਤ,
ਦਿਨ ਰਾਤ ਸਤਿਗੁਰਾਂ ਦੀ ਸੇਵਾ ਵਿੱਚ ਤਤਪਰ ਰਹਿੰਦਾ ਹੈ।
ਗੁਰ ਸੇਵਾ ਕੋ ਤਪ ਅਸਕੀਨਾ,
ਸਤਿਗੁਰਾਂ ਦੀ ਸੇਵਾ ਦਾ ਐਸਾ ਭਾਰੀ ਤਪ ਗੰਗੋ ਸ਼ਾਹ ਨੇ ਕੀਤਾ ਹੈ।
ਜਗ ਵਿਵਹਾਰ ਸ਼ੋਰ ਸਭ ਦੀਨਾ,
ਇਹ ਤਪ ਕਰਦਿਆਂ ਕਰਦਿਆਂ ਜਗਤ ਦੇ ਸਾਰੇ ਕਾਰ ਵਿਹਾਰ ਛੱਡ ਦਿੱਤੇ ਨੇ। ਗੁਰ ਸੇਵਾ ਤਪਾ ਸਿਰ ਤਪ ਸਾਰ, ਕਈ ਪ੍ਰਕਾਰ ਦੇ ਤਪ ਹੋਣਗੇ ਪਰ ਸਤਿਗੁਰਾਂ ਦੀ ਸੇਵਾ ਤਪਾ ਵਿੱਚੋਂ ਸ਼੍ਰੋਮਣੀ ਤਪ ਹੈ, ਇਹਦੇ ਤੋਂ ਵੱਡਾ ਤਪ ਹੀ ਕੋਈ ਨਹੀਂ। ਜਿਹਨੇ ਇਹ ਤਪ ਕਰ ਲਿਆ ਨਾ ਸੇਵਾ ਸਿਮਰਨ ਦਾ, ਦੁਨੀਆਂ ਦਾ ਫਿਰ ਕੋਈ ਤਪ ਹੀ ਨਹੀਂ ਰਹਿ ਜਾਂਦਾ ਜਿਹੜਾ ਉਹਨੇ ਨਾ ਕੀਤਾ ਹੋਵੇ। ਜਿਵੇਂ ਸਿਆਣੇ ਕਹਿੰਦੇ ਨਾ ਵੀ ਹਾਥੀ ਦੇ ਪੈਰ ਵਿੱਚ ਸਾਰੇ ਪੈਰ ਆ ਜਾਂਦੇ ਨੇ, ਸੇਵਾ ਤੇ ਸਿਮਰਨ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ। ਜਿਹਨੇ ਸੇਵਾ ਕੀਤੀ ਉਹਨੇ ਮਾਣ ਪ੍ਰਾਪਤ ਕੀਤਾ ਮਹਾਰਾਜ ਦੇ ਘਰ ਵਿੱਚੋਂ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਐਸੀ ਕਹਿੰਦੇ ਸੇਵਾ ਕੀਤੀ, ਐਸਾ ਤਪ ਕੀਤਾ। ਇਹ ਤਪ ਕਰਨ ਵਾਸਤੇ ਵੀ ਨਾ ਆਪਣੇ ਆਪ ਨੂੰ ਮਾਰਨਾ ਪੈਂਦਾ। ਹਜ਼ੂਰ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਹਨ, ਹਸਤੀ ਸਿਰ ਜੋ ਅੰਕਸ ਹੈ ਐਰਣ ਜੋ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ ਇਹੋ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਜਿਹੜੇ ਇਸ ਤਰ੍ਹਾਂ ਆਪਣੇ ਆਪ ਨੂੰ ਨਿਭਾ ਲੈਂਦੇ ਨੇ ਸੇਵਾ ਕਰਦਿਆਂ ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਕਰ ਲੈਂਦੇ ਹਨ।
ਹੋਤ ਪਇਓ ਉਤਸ਼ਾਹ ਬਿਸਾਲਾ,
ਸੇਵਾ ਕਰਦਿਆਂ ਕਰਦਿਆਂ ਹਿਰਦੇ ਵਿੱਚ ਬੜਾ ਭਾਰੀ ਉਤਸ਼ਾਹ ਪੈਦਾ ਹੋ ਗਿਆ ਹੈ।
ਅੰਤਰ ਬ੍ਰਿਤ ਟਿਕ ਗੀਤ ਸਕਾਲਾ,
ਸੇਵਾ ਕਰਦਿਆਂ ਕਰਦਿਆਂ ਅੰਦਰ ਦੀ ਬਿਰਤੀ ਟਿਕ ਗਈ। ਜਿਹੜਾ ਮਨ ਭਟਕਦਾ ਸੀ ਭਰਮਦਾ ਸੀ, ਕਈ ਵਾਰੀ ਮਨੁੱਖ ਕੋਲ ਕੁਝ ਹੁੰਦਾ ਨਾ, ਜਦੋਂ ਚਲਿਆ ਜਾਵੇ ਤੇ ਸੁਰਤ ਉਸੇ ਪਾਸੇ ਜਾਂਦੀ ਹੈ, ਪਛਤਾਵੇ ਵਿੱਚ ਰਹਿੰਦਾ ਸੀ ਚਲਾ ਗਿਆ, ਇਸ ਗੱਲ ਦਾ ਸੋਗ ਹੁੰਦਾ ਹੈ, ਫਿਰ ਫਿਕਰ ਹੈ ਵੀ ਅੱਗੇ ਪਤਾ ਨਹੀਂ ਆਵੇਗਾ ਕਿ ਨਹੀਂ ਆਵੇਗਾ। ਜਿਹਦੇ ਕੋਲ ਧਨ ਸੀ ਉਹ ਧਨ ਚਲਾ ਗਿਆ, ਪਰ ਸੇਵਾ ਕਰਦਿਆਂ ਕਰਦਿਆਂ ਮਨ ਇੰਨਾ ਕੁ ਨਿਰਮਲ ਹੋ ਗਿਆ ਕਿ ਬਿਰਤੀ ਅੰਦਰ ਟਿਕ ਗਈ ਹੈ।
ਪ੍ਰੇਮ ਪ੍ਰਵਾਹ ਬਹਿਓ ਉਰ ਮਾਹੀ,
ਹਿਰਦੇ ਦੇ ਵਿੱਚ ਪ੍ਰੇਮ ਦਾ ਐਸਾ ਪ੍ਰਵਾਹ ਵਹਿ ਗਿਆ ਹੈ।
ਚਿੰਤਾ ਕਸ਼ਟ ਤ੍ਰਿਣ ਠਹਿਰਿਓ ਨਾਹੀ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਚਿੰਤਾ ਤ੍ਰਿਣ ਤੀਲੇ ਦੇ ਵਾਂਗੂ ਸੀ, ਉਹ ਠਹਿਰ ਨਹੀਂ ਸਕਿਆ ਪ੍ਰੇਮ ਦੇ ਪ੍ਰਵਾਹ ਦੇ ਅੱਗੇ। ਜਿਵੇਂ ਪਾਣੀ ਦਾ ਪ੍ਰਵਾਹ ਜਦੋਂ ਭਰ ਕੇ ਚੱਲਦਾ ਤੇ ਛੋਟੇ ਛੋਟੇ ਤੀਲੇ ਕਿੱਥੇ ਠਹਿਰਦੇ ਉਹਦੇ ਮੂਹਰੇ, ਜਿਨ੍ਹਾਂ ਦਾ ਹਿਰਦਾ ਪ੍ਰੇਮ ਦੇ ਪ੍ਰਵਾਹ ਨਾਲ ਭਰ ਕੇ ਚੱਲੇ ਉਹਨਾਂ ਦੇ ਅੰਦਰ ਸੋਗ ਫਿਕਰ ਚਿੰਤਾ ਗਮ ਦੇ ਤੀਲੇ ਕਦੇ ਠਹਿਰਿਆ ਨਹੀਂ ਕਰਦੇ।
ਜਿਉ ਜਿਉ ਸੁਖ ਪ੍ਰਾਪਤ ਪਾ ਉਰ ਕੋ,
ਜਿਉ ਜਿਉ ਸੇਵਾ ਕਰਦਿਆਂ ਹਿਰਦੇ ਨੂੰ ਭਾਰੀ ਸੁਖ ਪ੍ਰਾਪਤ ਹੁੰਦਾ ਹੈ,
ਤਿਉ ਤਿਉ ਸੇਵ ਪ੍ਰੇਮ ਪਾ ਗੁਰ ਕੋ,
ਤਿਉ ਤਿਉ ਸੇਵਾ ਤੇ ਸਤਿਗੁਰਾਂ ਦਾ ਪ੍ਰੇਮ ਹਿਰਦੇ ਵਿੱਚ ਵੱਧਦਾ ਜਾਂਦਾ। ਸਮਝ ਆ ਗਈ ਨਾ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾਲ ਲਈਐ। ਉਹ ਜਿਹੜਾ ਸੁਖ ਰਾਜ ਕਰਕੇ ਪ੍ਰਾਪਤ ਨਹੀਂ ਹੋ ਸਕਦਾ, ਜਿਹੜਾ ਸੁਖ ਗੁਰੂ ਦੀ ਪਰਮੇਸ਼ਰ ਦੀ ਸੇਵਾ ਕਰਕੇ ਮਿਲ ਜਾਂਦਾ। ਪਸ਼ਕੀਨ ਜੀ ਇੱਕ ਬੜਾ ਪਿਆਰਾ ਬਚਨ ਕਹਿੰਦੇ ਨੇ, ਕਹਿੰਦੇ ਵੀ ਬਹੁਤਾ ਧਨ ਹੋਣ ਦਾ ਨਾ ਕਈ ਵਾਰੀ ਇਹ ਲਾਭ ਪ੍ਰਾਪਤ ਹੋ ਜਾਂਦਾ ਹੈ, ਬਹੁਤਾ ਧਨ ਪ੍ਰਾਪਤ ਹੋਣ ਦਾ ਇਹ ਲਾਭ ਹੋ ਜਾਂਦਾ ਵੀ ਬੰਦੇ ਨੂੰ ਇੰਨੀ ਕੁ ਸੋਝੀ ਪੈ ਜਾਂਦੀ ਹੈ ਵੀ ਇੰਨਾ ਧਨ ਪ੍ਰਾਪਤ ਕਰਕੇ ਸੁਖੀ ਮੈਂ ਤਾਂ ਵੀ ਕੋਈ ਨਹੀਂ, ਫਿਰ ਉਹ ਸੁਖ ਲੈਣ ਲਈ ਤੁਰਦਾ ਹੈ। ਪੋਤੀ ਮਰਦਾਨ ਵਾਲੇ ਮਹਾਂਪੁਰਸ਼ ਕਥਾ ਕਰਦੇ ਸਨ, ਪੰਕਤੀ ਆਈ ਸੁਖਮਣੀ ਸਾਹਿਬ ਜੀ ਦੀ। ਇੱਕ ਮੁਸਲਮਾਨ ਵੀਰ ਸੀ ਜਿਹੜਾ ਬੜਾ ਗਰੀਬ ਪਰਿਵਾਰ, ਗੁਰਦੁਆਰਾ ਸਾਹਿਬ ਆ ਕੇ ਸੇਵਾ ਕਰਨ ਲੱਗੇ, ਰਹਿਣ ਲਈ ਛੱਤ ਵੀ ਕੋਈ ਨਹੀਂ ਸੀ, ਉੱਥੇ ਰਹਿਣਾ, ਸੇਵਾ ਕਰਨ ਲਈ ਲੰਗਰ ਪਾਣੀ ਛੱਕ ਲੈਣਾ। ਮਹਾਂਪੁਰਖ ਕਥਾ ਕਰਨ ਆਏ, ਪਾਕਿਸਤਾਨ ਦੀ ਗੱਲ ਹੈ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨਾਉ ਨਿੱਧ, ਇਹਦੀ ਉਹਨਾਂ ਨੇ ਕਥਾ ਕੀਤੀ ਤੇ ਉਹ ਪੰਕਤੀ ਜਪਣ ਲੱਗ ਗਿਆ ਦਿਨ ਪ੍ਰਤ ਦਿਨ। ਜਪਦਿਆਂ ਜਪਦਿਆਂ ਐਸੀ ਕਲਾ ਵਰਤੀ ਵੀ ਕੋਈ ਸ਼ਾਹੂਕਾਰ ਸਿੱਖ ਆਇਆ, ਉਹਨੇ ਵੇਖਿਆ ਵੀ ਉਹ ਸੇਵਾ ਕਰਦਾ ਉਹਨੂੰ ਨਾਲ ਲੈ ਗਿਆ, ਵੀ ਮੇਰੇ ਘਰ ਸੰਤਾਨ ਕੋਈ ਨੀ, ਮੇਰੇ ਨਾਲ ਚੱਲ, ਉਹਨੂੰ ਕੋਲ ਰੱਖਿਆ। ਤੇ ਸਮਾਂ ਆਇਆ ਜਦੋਂ ਸ਼ਾਹੂਕਾਰ ਸਿੱਖ ਚਲਾਣਾ ਕਰ ਗਿਆ, ਉਹਨੇ ਆਪਣਾ ਸਾਰਾ ਕੁਝ ਹੀ ਉਹਨੂੰ ਦੇ ਦਿੱਤਾ। ਤੇ ਵੇਖੋ ਪੰਕਤੀ ਦੀ ਕਲਾ ਵਰਤੀ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨਾਉ ਨਿੱਧ, ਗੱਲ ਪ੍ਰਤੀਤ ਨਿਸ਼ਚੈ ਦੀ ਭਰੋਸੇ ਦੀ ਹੁੰਦੀ ਹੈ। ਤੇ ਇੱਕ ਦਿਨ ਜਦੋਂ ਮਹਾਂਪੁਰਸ਼ ਦੁਆਰਾ ਸਾਲ ਬਾਅਦ ਕਥਾ ਕਰਨ ਵਾਸਤੇ ਆਏ ਤੇ ਵਾਪਸ ਆ ਗਿਆ, ਅੱਜ ਰੱਥ ਤੇ ਬਹਿ ਕੇ ਆਇਆ, ਜਿਹਦੇ ਕੋਲ ਰਹਿਣ ਨੂੰ ਛੱਤ ਨਹੀਂ ਸੀ, ਰੱਥ ਤੇ ਬਹਿ ਕੇ ਆਇਆ ਤੇ ਮਹਾਂਪੁਰਸ਼ਾਂ ਦੇ ਕੋਲ ਆ ਕੇ ਨਮਸਕਾਰ ਕਰਕੇ ਕਹਿੰਦਾ, ਮਹਾਂਪੁਰਸ਼ੋ ਕਿਰਪਾ ਕਰਕੇ ਇੰਨੀ ਗੱਲ ਦੱਸ ਦਿਓ ਵੀ ਤੁਹਾਡੀ ਰਸਨਾ ਤੋਂ ਸੁਣਿਆ ਸੀ ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨਉ ਨਿੱਧ, ਇਹ ਗੱਲ ਨਿਸ਼ਚਿਤ ਹੈ ਵੀ ਪ੍ਰਭੂ ਦਾ ਸਿਮਰਨ ਕਰਕੇ ਨਾਉ ਨਿਧੀਆਂ ਰਿੱਧੀਆਂ ਸਿੱਧੀਆਂ ਮਾਇਆ ਦੌਲਤ ਸਭ ਕੁਝ ਪ੍ਰਾਪਤ ਹੋ ਜਾਂਦਾ, ਹੋ ਵੀ ਗਿਆ, ਪਰ ਮਨ ਨੂੰ ਸ਼ਾਂਤੀ ਨਹੀਂ ਮਿਲੀ, ਅੰਦਰ ਨੂੰ ਟਕਾ ਨਹੀਂ ਮਿਲਿਆ, ਤੇ ਕਿਰਪਾ ਕਰਕੇ ਦੱਸੋ ਵੀ ਅੰਦਰ ਨੂੰ ਟਕਾ ਕਿਵੇਂ ਮਿਲੇ। ਤੇ ਮਹਾਂਪੁਰਸ਼ ਕਹਿੰਦੇ ਅਗਲੀ ਪੰਕਤੀ ਪੜ੍ਹ ਲਿਆ ਕਰ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨਉ ਨਿੱਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ, ਕਹਿੰਦੇ ਅਗਲੀ ਪੰਕਤੀ ਪੜਿਆ ਕਰ, ਫਿਰ ਇਹਦੇ ਨਾਲ ਤੈਨੂੰ ਆਤਮ ਸ਼ੈਣੀ ਬੁੱਧੀ ਦੀ ਪ੍ਰਾਪਤੀ ਹੋਏਗੀ, ਅੰਦਰੋਂ ਟਕਾ ਤੈਨੂੰ ਪ੍ਰਾਪਤ ਹੋਵੇਗਾ। ਜਿੱਥੇ ਉਹਦੇ ਸਿਮਰਨ ਦੇ ਨਾਲ ਇਹ ਕੁਝ ਪ੍ਰਾਪਤ ਹੁੰਦਾ ਹੈ, ਉੱਥੇ ਬਹੁਤਾ ਧਨ ਪ੍ਰਾਪਤ ਕਰਕੇ ਸੋਝੀ ਮਿਲਦੀ ਹੈ ਵੀ ਧਨ ਵਿੱਚੋਂ ਸੁੱਖ ਨਹੀਂ, ਫਿਰ ਉਹ ਸੁੱਖ ਪਾਲਣ ਵਾਸਤੇ ਗੁਰੂ ਦੇ ਚਰਨਾਂ ਦੇ ਵਿੱਚ ਆਉਂਦੇ ਨੇ। ਤੇ ਮਹਾਰਾਜ ਕਹਿੰਦੇ ਫਿਰ ਉਹਦਾ ਸਿਮਰਨ ਕਰਕੇ ਹੀ ਅੰਦਰੋਂ ਆਤਮਕ ਵਿਸ਼ੈਣੀ ਬੁੱਧੀ ਦੀ, ਅੰਦਰੋਂ ਸੁੱਖ ਦੀ, ਅਧਿਆਤਮਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤੋ ਮਸ਼ਕੀਨ ਜੀ ਕਹਿੰਦੇ ਨੇ ਵੀ ਬਹੁਤਾ ਧਨ ਹੋਣ ਦਾ ਇਹ ਲਾਭ ਵੀ ਹੈ ਵੀ ਇਹਦੇ ਵਿੱਚੋਂ ਸੁੱਖ ਨਹੀਂ ਤੇ ਰਜੇਵਾਂ ਨਹੀਂ, ਫਿਰ ਮਨੁੱਖ ਲੱਭਦਾ ਹੈ ਵੀ ਰਜੇਵਾਂ ਮਿਲ ਜਾਏ। ਤੇ ਕਈ ਵਾਰੀ ਫਿਰ ਗੁਰੂ ਸਾਹਿਬ ਰਹਿਮਤਾਂ ਕਰ ਦਿੰਦੇ ਨੇ ਉਹ ਰਜੇਵਾਂ ਲੱਭਣ ਵਾਲਿਆਂ ਨੂੰ ਰਾਹ ਵੀ ਵਿਖਾ ਦਿੰਦੇ ਨੇ ਵੀ ਗੁਰੂ ਦੇ ਚਰਨਾਂ ਦੇ ਵਿੱਚ ਆ ਜਾਓ ਤੇ ਅਰਦਾਸ ਕਰੋ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ ਹੈ। ਗੰਗੋ ਸ਼ਾਹ ਨੂੰ ਸੋਝੀ ਪੈ ਗਈ ਸੀ ਕਿ ਜਿਹੜਾ ਧਨ ਵਿੱਚੋਂ ਸੁਖ ਪ੍ਰਾਪਤ ਨਹੀਂ ਹੋਇਆ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਕੇ ਉਹ ਸੁਖ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਭਾਵਨਾ ਨਾਲ ਜਿਉਂ ਜਿਉਂ ਸੇਵਾ ਕਰਦਾ ਤਿਉਂ ਤਿਉਂ ਸੁੱਖ ਮਿਲਦਾ, ਜਿਉਂ ਜਿਉਂ ਸੁੱਖ ਮਿਲਦਾ ਤਿਉਂ ਤਿਉਂ ਹਿਰਦਾ ਪ੍ਰੇਮ ਦੇ ਨਾਲ ਭਰਦਾ ਜਾਂਦਾ ਹੈ।
ਮਨ ਮੈਂ ਮੂਰਤ ਚੱਲ ਟਿਕਾਈ,
ਸਤਿਗੁਰਾਂ ਦੀ ਪਾਵਨ ਮੂਰਤ ਜਿਹੜੀ ਸੀ ਉਹਨੂੰ ਮਨ ਵਿੱਚ ਟਿਕਾ ਲਿਆ ਤੇ ਆਪਣੀ ਸੁਰਤ ਜਿਹੜੀ ਗੁਰੂ ਸਾਹਿਬ ਦੀ ਮੂਰਤ ਵਿੱਚ ਟਿਕਾ ਲਈ ਹੈ।
ਕਬਹੂੰ ਵਹਿਰ ਪਿਖੇ ਗੁਰ ਤਾਈ,
ਕਦੇ ਕਦਾਈ ਬਾਹਰ ਝਾਤੀ ਮਾਰਦਾ, ਜਿਹੜਾ ਸਰੂਪ ਅੰਦਰੋਂ ਦਿਖਾਈ ਦਿੰਦਾ ਉਹ ਸਰੂਪ ਬਾਹਰੋਂ ਵੀ ਦਿਖਾਈ ਦਿੰਦਾ। ਸੋ ਅੰਤਰ ਸੋ ਬਾਹਰ ਅਨੰਤ, ਘੜ ਘੜ ਵਿਆਪ ਰਹਿਆ ਭਗਵੰਤ, ਜੋ ਸਭਨਾ ਵਿੱਚ ਵਿਆਪਕ ਸਤਿਗੁਰੂ ਜੀ ਨੇ ਉਹਨਾਂ ਨੂੰ ਹਿਰਦੇ ਵਿੱਚੋਂ ਵੀ ਤੱਕਦੇ ਤੇ ਬਾਹਰੋਂ ਵੀ ਕਦੇ ਕਦਾਏ ਵੇਖਦੇ ਜਦੋਂ ਸਨਮੁਖ ਆਉਂਦੇ ਹਨ।
ਇਸ ਦਿਨ ਧਿਆਨ ਟਿਕਾਓ ਕੈਸੇ,
ਕਵੀ ਜੀ ਕਹਿੰਦੇ ਇਸ ਤਰ੍ਹਾਂ ਦਿਨ ਰਾਤ ਸਤਿਗੁਰਾਂ ਵਿੱਚ ਗੰਗੋ ਸ਼ਾਹ ਨੇ ਆਪਣਾ ਧਿਆਨ ਟਿਕਾ ਲਿਆ।
ਜੋਗੀ ਕੀ ਸਮਾਧ ਹੋਏ ਜੈਸੇ,
ਜਿਵੇਂ ਕਿਸੇ ਜੋਗੀ ਦੀ ਅਚਲ ਸਮਾਧੀ ਹੁੰਦੀ ਹੈ। ਵੇਖੋ ਚਲਦਿਆਂ ਫਿਰਦਿਆਂ ਅੱਠੇ ਪੈਰ ਸੇਵਾ ਕਰਦਿਆਂ ਭਾਈ ਗੰਗੋ ਸ਼ਾਹ ਸਮਾਧੀ ਵਿੱਚ ਰਹਿੰਦੇ, ਮਹਾਰਾਜ ਦੇ ਚਰਨਾਂ ਵਿੱਚ ਧਿਆਨ ਟਿਕਿਆ ਰਹਿੰਦਾ ਹੈ।
ਪਾਤਸ਼ਾਹ ਖੈਂਚ ਪ੍ਰੇਮ ਜਬ ਕੀਨਾ,
ਜਦੋਂ ਬਹੁਤੇ ਪ੍ਰੇਮ ਨੇ ਅੰਦਰੋਂ ਖਿੱਚ ਪਾਈ ਹੈ।
ਰਹਿਓ ਗਇਓ ਨੈ ਗੁਰ ਪਰਬੀਨਾ,
ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕੋਲੋਂ ਰਿਹਾ ਨਾ ਗਿਆ।
ਦਾਸਨ ਕੇ ਬਸ ਬਿਰਧ ਸੰਭਾਰਾ,
ਸਤਿਗੁਰਾਂ ਦਾ ਇਹ ਬਿਰਧ ਹੈ ਆਪਣੇ ਦਾਸਾਂ ਦੇ ਵਸ ਨੇ। ਸਭ ਕੋ ਤੇਰਾ ਵਸ ਅਗਮ ਗੋਚਰਾ, ਤੂੰ ਭਗਤਾ ਕੈ ਵਸ ਭਗਤਾ ਤਾਣ ਤੇਰਾ, ਪ੍ਰਭੂ ਭਗਤਾਂ ਦੇ ਵਸ ਤੇ ਸਾਰਾ ਸੰਸਾਰ ਪ੍ਰਭੂ ਦੇ ਵਸ। ਇਹ ਸਤਿਗੁਰ ਜੀ ਦਾ ਬਿਰਧ ਹੈ, ਆਪਣੇ ਬਿਰਧ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਭਾਲਿਆ ਹੈ।
ਵਸੀ ਪ੍ਰੇਮ ਤੇ ਨਿਕਟ ਹਕਾਰਾ,
ਪ੍ਰੇਮ ਦੇ ਵਸ ਹੋ ਕੇ ਮਹਾਰਾਜ ਨੇ ਗੰਗੋ ਸ਼ਾਹ ਨੂੰ ਕੋਲ ਬੁਲਾਇਆ ਹੈ।
ਮੁਸਕਾਨੇ ਗੁਰਬਾਗ ਬਖਾਨਾ,
ਗੰਗੋ ਸ਼ਾਹ ਨੂੰ ਵੇਖਿਆ ਹਿਰਦੇ ਦਾ ਚਿਹਰੇ ਦਾ ਨੂਰ ਪ੍ਰਤਾਪ ਵੇਖ ਕੇ ਮਹਾਰਾਜ ਮੁਸਕਰਾ ਪਏ ਤੇ ਕਹਿਣ ਲੱਗੇ ਹਨ,
ਗੰਗੋ ਸ਼ਾਹੋ ਆਓ ਦੁਖਹਾਨਾ,
ਪਾਤਸ਼ਾਹ ਕਹਿੰਦੇ ਆਓ ਗੰਗੋ ਸ਼ਾਹ ਤੇਰੇ ਸਾਰੇ ਦੁੱਖ ਨਸ਼ਟ ਹੋ ਗਏ।
ਪਦ ਪੰਕਜ ਪਰ ਸਿਰ ਨਿਜ ਧਰਿਓ,
ਇਹਨੇ ਬੋਲ ਸੁਣ ਕੇ ਗੰਗੋ ਸ਼ਾਹ ਨੇ ਮਹਾਰਾਜ ਦੇ ਚਰਨਾਂ ਕਵਲਾਂ ਤੇ ਸੀਸ ਰੱਖ ਦਿੱਤਾ।
ਬਹੁਰ ਜੋਰ ਕਰ ਆਗੇ ਖਰਿਓ,
ਫਿਰ ਹੱਥ ਜੋੜ ਕੇ ਸਤਿਗੁਰੂ ਜੀ ਦੇ ਸਨਮੁਖ ਖਲੋ ਗਿਆ।
ਮਾਇਆ ਮਗਨ ਬੇਮੁਖ ਮੈਂ ਪਇਓ,
ਅਰਦਾਸ ਕਰਨ ਲੱਗੇ ਗਰੀਬ ਨਵਾਜ, ਮੈਂ ਮਾਇਆ ਵਿੱਚ ਮਗਨ ਹੋ ਕੇ ਆਪ ਜੀ ਤੋਂ ਬੇਮੁਖ ਹੋ ਗਿਆ ਸੀ।
ਆਪਣੋ ਜਾਨ ਬਖਸ਼ ਕਰ ਲਿਓ,
ਆਪ ਜੀ ਨੇ ਆਪਣਾ ਜਾਣ ਕੇ ਮੈਨੂੰ ਬਖਸ਼ ਲਿਆ, ਮੇਰਾ ਅਪਰਾਧ ਮੇਰਾ ਕੀਤਾ ਗੁਨਾਹ ਬਖਸ਼ ਦਿੱਤਾ ਹੈ।
ਪਦ ਅਰਬਿੰਦ ਬਿਖੇ ਮੁਝ ਰੱਖੋ,
ਦਇਆ ਕਰੋ ਆਪ ਮੈਨੂੰ ਆਪਣੇ ਚਰਨਾਂ ਕਬਲਾਂ ਦੇ ਵਿੱਚ ਰੱਖੋ। ਪਾਤਸ਼ਾਹ ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਮੈਨੂੰ ਕਿਸੇ ਪਦਾਰਥ ਦੀ ਮਾਇਆ ਦੀ ਦੌਲਤ ਦੀ ਰਾਜ ਭਾਗ ਦੀ ਜ਼ਰੂਰਤ ਨਹੀਂ, ਕਿਰਪਾ ਕਰੋ ਜਿੱਥੇ ਰੱਖੋ ਆਪਣੇ ਚਰਨਾਂ ਵਿੱਚ ਆਪ ਜੀ ਰੱਖਣਾ ਕਰੋ।
ਸੇਵਕ ਆਓ ਬਚਨ ਮੁਖ ਪਾਖੋ,
ਪਾਤਸ਼ਾਹ ਜੀ ਆਪ ਜੀ ਨੇ ਆਪਣੀ ਰਸਨਾ ਨਾਲ ਜਿਹੜਾ ਬਚਨ ਉਚਾਰਨ ਕੀਤਾ ਨਾ, ਸੇਵਕ ਆਓ ਪਾਤਸ਼ਾਹ ਜੀ ਇਹਦੇ ਨਾਲ ਹੀ ਮੇਰੀ ਕਲਿਆਣਤਾ ਹੋ ਜਾਣੀ ਹੈ।
ਸੁਣ ਸਤਿਗੁਰ ਕਰਨਾ ਰਸ ਟਰੇ,
ਇਹ ਬਚਨ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਰਸ ਦੇ ਵਿੱਚ ਢਲ ਗਏ।
ਤਤਸ਼ਿਨ ਮੈਂ ਨਿਹਾਲ ਤਿਸ ਕਰੇ,
ਮਹਾਰਾਜ ਨੇ ਫਿਰ ਬਚਨ ਕੀਤਾ ਆਓ ਸੇਵਕ ਜੀ, ਪਹਿਲਾਂ ਬਚਨ ਕੀਤਾ ਸੀ ਨਾ ਆਓ ਗੰਗੋ ਸ਼ਾਹ, ਪਹਿਲਾਂ ਇਹ ਆਖਿਆ, ਕਹਿੰਦੇ ਪਾਤਸ਼ਾਹ ਇਹ ਆਖੋ ਵੀ ਸੇਵਕ ਆਵੋ, ਮੈਨੂੰ ਸੇਵਕ ਕਹੋ ਤੇ ਮੈਂ ਤਾਂ ਤੁਹਾਡਾ ਸੇਵਕ ਹਾਂ ਨਾ, ਸੇਵਾ ਕਰਨ ਵਾਲਾ, ਮੇਰੀ ਇਹ ਇੱਛਾ ਮੈਂ ਕਾਹਦਾ ਸ਼ਾਹ ਤੁਹਾਡੇ ਸਾਹਮਣੇ, ਅਸਲ ਵਿੱਚ ਤਾਂ ਸ਼ਾਹਾਂ ਦੇ ਸ਼ਾਹ ਪਾਤਸ਼ਾਹ ਦੇ ਪਾਤਸ਼ਾਹ ਤੇ ਮਹਾਰਾਜ ਤੁਸੀਂ ਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇ ਸਾਹੋ। ਮਹਾਰਾਜ ਮੈਂ ਕਾਹਦਾ ਸ਼ਾਹ, ਜਿਵੇਂ ਸੂਰਜ ਦੇ ਸਾਹਮਣੇ ਛੋਟਾ ਜਿਹਾ ਦੀਵਾ ਹੁੰਦਾ, ਉਹ ਕੀ ਬਰਾਬਰੀ ਕਰ ਸਕਦਾ ਸੂਰਜ ਦੀ, ਤੇ ਜਿਹੜੇ ਪਾਤਸ਼ਾਹ ਦੇ ਪਾਤਸ਼ਾਹ ਹੋਣ ਉਹਦੇ ਸਾਹਮਣੇ ਮੇਰੇ ਵਰਗਾ ਨਾ ਚੀਜ਼ ਕੀ ਕਰ ਸਕਦਾ। कृपा करके ए बचना को सेवक आओ बचन मुख पाखो ए कहो सेवक जी आओ एदे नाल मेरा भला होना है। उना दी भावना ते निम्रता सुन के गुरु अमरदास जी दया दे रस विच टल गए ते तत छिन गंगो शाह नू निहाल कर दिता।
बस्तर बेसद पहराए नवीन
नवे चिट्टे रंग दे बस्तर पहनाए हन
मस्तक पर निज घर तर दीन
अपना पावन पवित्र कर कमल गंगो शाह दे मथे ते रख दिता है।
सत नाम मुख मंत्र कहायो
सतगुरु सच्चे पातशाह ने मुख द्वारा मंत्र कहाया हुक्म कीता गंगो शाह आख वाहिगुरु। फिर गंगो शाह ने आख्या वाहिगुरु यही मंत्र प्राप्त करने की विधि है यही विधान है। पांच प्यारियां कोल जाने अमृत पान करदे आ नाम कित्थों मिलदा है पांच सिंघां कोलों जदों सानू खंडे बाटे की पौल छका के कहंदे वाहिगुरु जी का खालसा वाहिगुरु जी की फतेह। यह विधान है गुरु के चरणा विचों नाम की प्राप्ति का खंडे बाटे की पौल भी मिलती है ते नाम की दात भी मिलती है। सतनाम वाहिगुरु का मंत्र कहा के सतगुरु जी ने गंगो शाह नू नाम दी दात बख्शी है।
गंगो शाहो कह नाम बुलायो
गंगो शाह कह के महाराज ने नू बुलाया। पहला लोग गंगो खत्री जा गंगो बसी कहिंदे सन ते गुरु अमरदास साहिब जी ने नाम दे नाल शाह लाया है।
भगत मुक्त निद सिद तोय दिनी
नाल आग्या कीती तेनू दुनिया दे पदार्थ मुक्ति निधियां सिद्धियां सब कुछ दे दित्तियां हन।
ग्रह को गमन आग्या कीनी
हुण तुसी अपने ग्रह नू घर नू चले जाओ ए आग्या महाराज ने कीती है।
अपनी संगत की जह जाए
आग्या कीती हुण अपने इलाके विच जाके अपनी संगत बनाओ
गुरसिखी की रीत चलाए
संगत नू एकत्र करके उना विच गुरसिखी दी मर्यादा नू आरंभ करो।
अजमत जोत घर कैसो पठायो
इस तरह महाराज ने तीले तो शमेर पर्वत बना दिता करामातां दे सहत करके गंगो शाह नू वापस भेज दिता।
पाए बख्शपुन शीस निवायो
सतगुरां कोलों बख्शिशां प्राप्त करके पावन चरणा कमलां ते सिख ने शीस नवाया है।
विदा होए कर सदन सुधारा
सतगुरां कोलों विदा होके गंगो शाह जी अपने घर नू चले गए।
ध्यान हृदय सतगुर को तारा
सतगुरु जी दा पावन पवित्र ध्यान अपने हृदय विच धारण कीता है।
बहु प्रकार की उस्तत करके
सतगुरां दी बहु प्रकार दी उस्तत कीती वड़ियाई कीती है।
भयो निहाल सो अजमत तरके
करामाता प्राप्त करके सिख नदरी नदर निहाल हो गया है।
जाए सदन में संगत कीन
अपने घर दे विच जाके उथे सत संगत इन्हां ने एकत्र कीती है।
सतगुर नाम जपावन दीन
सारी संगत नू महाराज सच्चे पातशाह जी दा नाम जपाया है।
जिसको बचन कहे फुर जाए
गंगो शाह जी जिन्हां नू जो बचन कहंदे इन्हां दा कया बचन फुर जांदा है।
ओवत पए सिख समुदाए
बड़ा भारी सिखी दा प्रचार कीता जेदे करके अनेक ही लोग आके सिखी नू धारण करके गुरु के सिख बन गए।
अब लग तिसके जाने जाए
कवि जी कहंदे अज तक उन्हां दी संप्रता दे लोग इस नाम दे नाल जाने जांदे हन।
कव संतोख सिंह पूरन त्याए
अज भी गंगो शाह दी संप्रदा दे लोग गंगू शाही कहाउंदे ने। साध संगत जी बाद विच भावे इना दी संप्रदा दे लोग गुरु घर दे विरोधी भी बने जिन्हां दा इतिहास खालसे पंथ दे विच आउंदा है पर भाई गंगो शाह दी बड़ी भारी कमाई सी जिन्हां दी कमाई करके इन्हां दी संप्रदा भी इत्थे जगत विच आरंभ होई। तो कवि संतोख सिंह जी कहंदे इत्थे इस अध्याय नू मैं पूरन करदा हां। धन गुरु अमरदास सच्चे पातशाह जी रहमतां करन महाराज पावन पवित्र अपना कर कबल साडे मस्तक उपर रख के हिरदे विच नाम दा महाराज प्रगास करन जी गुर इतिहास कथन करदियां होईयां बेअंत प्रकार दियां भुल्लां दी खिमा करनी जी।